ਤੁਮਰੀ ਪ੍ਰਤੀਤ ਨਾ ਹੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੋ ਗੁਰੂ ਸਵਾਰੀ ਸਤ ਸੰਗਤ ਜੀ, ਮਨ ਬਿਰਤੀਆਂ ਨੂੰ ਇਕਾਗਰ ਕਰੀਏ, ਅੰਮ੍ਰਿਤਮਈ ਬਾਣੀ ਸਤਿਗੁਰਾਂ ਦੀ ਰਚਨਾ ਦੁਆਰਾ ਮਾਤ ਲੋਕ ਦੇ ਅੰਦਰ ਸਤਯੁਗ ਤੋਂ ਆ ਕੇ ਉਤਰੀ ਹੈ। ਇਹ ਕਲਯੁਗੀ ਜੀਵ ਜਿਨ੍ਹਾਂ ਦੇ ਹਿਰਦੇ ਕਲਪਨਾ ਦੇ ਭਰੇ ਹੋਏ ਹਨ, ਚਿੰਤਾ ਦੇ ਗ੍ਰਸੇ ਹੋਏ ਹਨ, ਐਸੇ ਹਿਰਦੇ ਜਿਨ੍ਹਾਂ ਦੇ ਅੰਦਰ ਹਰ ਵੇਲੇ ਸਤਸੰਗਤ ਜੀ ਅਗਨੀ ਵਾਂਗੂ ਹਿਰਦੇ ਧੁਖਦੇ ਹਨ, ਉਨ੍ਹਾਂ ਨੂੰ ਸ਼ਾਂਤੀ ਦੇਣ ਵਾਸਤੇ ਪ੍ਰਤੱਖ ਦੇਖਦੇ ਹਾਂ। ਜਿਸ ਵੇਲੇ ਵਿਸਾਖ ਦੇ ਜੇਠ ਦੇ ਮਹੀਨੇ ਧਰਤੀ ਤਪ ਜਾਂਦੀ ਹੈ, ਥਾਂ ਥਾਂ ਦੇ ਵਬੀਹੇ ਬੋਲਦੇ ਹਨ, ਜੀਵ ਤਰਸ ਜਾਂਦੇ ਨੇ ਕਦੋਂ ਵਰਖਾ ਹੋਵੇ, ਕਦੋਂ ਹਿਰਦਾ ਸ਼ਾਂਤ ਹੋਵੇ, ਕਦੋਂ ਪਿਆਸ ਬੁਝੇ। ਇਹ ਕਲਯੁਗ ਦੇ ਜੀਵਾਂ ਦੀ ਸਤਸੰਗ ਜੀ ਹਾਲਤ ਹੈ। ਤ੍ਰਿਸ਼ਨਾ ਦੀ ਅਗਨੀ ਤਬਾਹ ਕਰੀ ਜਾਂਦੀ, ਐਸੇ ਹਿਰਦਿਆਂ ਨੂੰ ਸ਼ਾਂਤ ਕਰਨ ਵਾਸਤੇ ਕਨ ਗਰਜਤ ਗੋਬਿੰਦ ਰੂਪ ਬੱਦਲ ਰੂਪ ਹੋ ਕਰਕੇ ਆਪ ਅਕਾਲ ਪੁਰਖ ਅੰਤਰਜਾਮੀ ਗੁਰੂ ਨਾਨਕ ਰੂਪ ਧਾਰਿਆ ਹੈ। ਦਸਾਂ ਜੋਤਾਂ ਚ ਵਰਤ ਕੇ ਥਾਂ ਥਾਂ ਤੇ ਵਾਈਏ ਵਰਖਾ ਕੀਤੀ ਹੈ ਨਾਮ ਦੀ। ਜੋ ਆਵਾਜ਼ਾਂ ਕੀਰਤਨ ਦੀਆਂ, ਕਥਾ ਦੀਆਂ, ਪਾਠ ਦੀਆਂ ਆ ਰਹੀਆਂ ਨੇ, ਇਹ ਗੁਰੂ ਸਾਹਿਬ ਹੀ ਪ੍ਰਤੱਖ ਵਰਖਾ ਕਰ ਰਹੇ ਨੇ ਕਲਯੁਗੀ ਜੀਵਾਂ ਨੂੰ ਸ਼ਾਂਤੀ ਦੇਣ ਵਾਸਤੇ। ਸੋ ਪ੍ਰੇਮੀਓ, ਇਹ ਅੰਮ੍ਰਿਤਮਈ ਬਾਣੀ ਬੜੀ ਦੁਰਲੱਭ ਹੈ। ਕਈ ਚੀਜ਼ਾਂ ਵਾਰ ਵਾਰ ਲੱਭ ਜਾਂਦੀਆਂ ਹਨ, ਦੇਹ ਵੀ ਮੁਸ਼ਕਲ ਲੱਭਣੀ ਆ, ਮਾਨਸ ਦੇ ਹੀ ਛੇਤੀ ਨਹੀਂ ਲੱਭਦੀ, ਪਰ ਹੋ ਸਕਦਾ ਲੱਭ ਜਾਵੇ। ਫਿਰ ਸਾਰੀਆਂ ਇਕੱਠੀਆਂ ਚੀਜ਼ਾਂ ਹੋਣੀਆਂ ਬੜੀਆਂ ਔਖੀਆਂ ਨੇ। ਇੱਕ ਬੰਦੇ ਨੂੰ ਦੇਖ ਲਓ, ਸੋਹਣਾ ਬਹੁਤ ਹੋਵੇਗਾ ਪਰ ਗੁਣ ਉਹਦੇ ਚ ਕੋਈ ਨਹੀਂ ਹੋਊ। ਕਈ ਬੰਦੇ ਐਸੇ ਆ, ਸੋਹਣੇ ਸੋਹਣੇ ਕੁਛ ਨਹੀਂ, ਗੁਣਾਂ ਵਿਚ ਭਰਪੂਰ ਹੁੰਦੇ ਐ ਸਾਰਿਆਂ ਪੱਖਾਂ ਤੋਂ। ਕਈਆਂ ਕੋਲੇ ਮਾਇਆ ਬਹੁਤ ਹੁੰਦੀ ਆ, ਬੇਅੰਤ ਢੇਰ ਪਿਆ, ਹੋ ਕੇ ਲੈਂਦੇ ਆ ਸਾਡੇ ਕੋਈ ਬੱਚਾ ਹੈ ਨਹੀਂ। ਕਈਆਂ ਦੇ ਬੱਚੇ ਰੁੜਦੇ ਫਿਰਦੇ ਆ, ਉੱਥੇ ਭੁੱਖੇ ਮਰਦੇ ਆ, ਮਾਇਆ ਹੈ ਨਹੀਂ। ਭਾਵ ਕੀ, ਸਾਰਿਆਂ ਪੱਖਾਂ ਤੋਂ ਪੂਰਤੀ ਹੋਣੀ ਇੱਕ ਦੁਰਲੱਭ ਹੈ। ਮਾਨਸ ਦੇਹੀ ਮਿਲ ਜਾਵੇ ਇਸ ਜੀਵ ਨੂੰ, ਭਾਰਤ ਖੰਡ ਹੋਵੇ ਧਰਮ ਦਾ ਖੰਡ, ਔਰ ਗੁਰੂਆਂ ਚੋਂ ਗੁਰੂ ਗੁਰੂ ਨਾਨਕ ਦੇਵ ਜੀ ਮਿਲ ਜਾਣ, ਨਾਲ ਹੀ ਤੰਦਰੁਸਤੀ ਤੇ ਹਿਰਦੇ ਚ ਪ੍ਰੇਮ ਮਿਲ ਜਾਵੇ। ਕਿਉਂ ਇਹ ਚੀਜ਼ਾਂ ਮਿਲਦੀਆਂ ਰਹਿਣਗੀਆਂ? ਮਾਨਸ ਦੇਹੀ ਮਿਲ ਗਈ, ਭਾਰਤ ਖੰਡ ਨਾ ਹੋਇਆ ਤਾਂ ਮਾਸ ਮੱਛੀ ਖਾ ਖਾ ਕੇ ਜ਼ਿੰਦਗੀ ਨਿਘਾਲਣੀ ਹੈ ਪਸ਼ੂਆਂ ਵਾਂਗੂ। ਭਾਰਤ ਵਰਸ਼ ਦੀ ਭੂਮੀ ਮਿਲ ਗਈ, ਮਾਨਸ ਦੇਹੀ ਵੀ ਮਿਲ ਗਈ, ਨਾਲ ਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਿਲ ਗਏ ਆਪਾਂ ਨੂੰ। ਨਹੀਂ ਤਾਂ ਠੱਗ ਗੁਰੂ ਥਾਂ ਥਾਂ ਤੇ ਫਿਰਦੇ ਹਨ। ਉਸ ਤੋਂ ਅੱਗੇ ਗੁਰੂ ਵੀ ਮਿਲ ਜਾਂਦਾ ਹੈ, ਪਰ ਜੇ ਪ੍ਰੇਮ ਨਾ ਹੋਵੇ। ਆਪਾਂ ਸਾਰੇ ਗੁਰਸਿੱਖ ਮਾਈ ਭਾਈ ਇੱਕ ਪਰਿਵਾਰ ਦੇ ਜੀਵ ਹਾਂ, ਘਰਾਂ ਵਿਚ ਰਹਿੰਦੇ ਹਾਂ, ਇੱਕ ਥਾਂ ਭੋਜਨ ਛਕਦੇ ਹਾਂ, ਲੇਕਿਨ ਗੁਰੂ ਨਾਲ ਪ੍ਰੇਮ ਸਾਰਿਆਂ ਦਾ ਇੱਕੋ ਜਿਹਾ ਨਹੀਂ ਹੈ। ਇਹ ਕੋਈ ਮਾਂ ਬਾਪ ਨੇ ਫਰਕ ਰੱਖਿਆ ਨਹੀਂ, ਇਹ ਪੂਰਵਲੇ ਪੁੰਨ ਕਰਮਾਂ ਦੀ ਦੇਣ ਹੈ। ਉਹ ਜਿਹੜਾ ਪ੍ਰੇਮ ਹੈ, ਪ੍ਰੇਮ ਸਤਸੰਗ ਜੀ ਆਪਾਂ ਨੂੰ ਇੱਥੇ ਬਿਠਾ ਕੇ ਗੁਰਬਾਣੀ ਵਿੱਚ ਜੋੜ ਦਿੰਦਾ ਹੈ। ਐਸੀ ਦੁਰਲੱਭ ਗੁਰਬਾਣੀ ਥਾਂ ਥਾਂ ਤੇ ਕਿਸੇ ਗੁਰੂ ਨੂੰ ਪ੍ਰਾਪਤ ਨਹੀਂ ਹੁੰਦੀ, ਨਾ ਉਹ ਪ੍ਰਗਟ ਕਰ ਸਕਦਾ ਹੈ। ਇਹ ਸਾਰਿਆਂ ਪੱਖਾਂ ਤੋਂ ਸਤਸੰਗ ਜੀ। ਫੇਰ ਗ੍ਰਸਤ ਵਿਚ ਫਸੇ ਹੋਏ ਲੋਕ, ਕਈਆਂ ਦੇ ਅੰਦਰ ਪ੍ਰੇਮ ਹੈ ਪਰ ਕੀ ਕਰਨ ਵਿਚਾਲੇ, ਐਸੇ ਜੰਜਾਲ ਚ ਫਸੇ ਨੇ ਉਹ। ਉਹਨਾਂ ਨੂੰ ਸਤਸੰਗ ਜੀ ਆਉਣ ਦਾ ਟਾਈਮ ਹੀ ਨਹੀਂ, ਖਿੱਚ ਹੈ ਵੀ ਮਨ ਦੇ ਅੰਦਰ ਪਰ ਨਹੀਂ ਅਵਸਰ ਮਿਲਦਾ। ਸੋ ਪ੍ਰੇਮੀਓ, ਇਸ ਕਰਕੇ ਇਹ ਘੜੀ ਬਹੁਤ ਹੀ ਦੁਰਲੱਭ ਹੈ, ਆਪਣੇ ਆਪ ਨਹੀਂ ਆਇਆ ਜਾਂਦਾ। ਪੂਰਵਲਾ ਜਿਹੜਾ ਸ਼ੁਭ ਕਰਮ ਹੈ ਉਹ ਆਪਾਂ ਨੂੰ ਇੱਥੇ ਲਈ ਬੈਠਾ ਹੈ। ਕਿਉਂ ਇੱਥੇ ਬੈਠਣ ਵਾਲੇ ਨੂੰ ਮੁੜ ਕੇ ਸਤਸੰਗਤ ਜੀ ਨਰਕ ਨਹੀਂ, ਨਰਕ ਤਾਂ ਕੀ ਜੂਨਾਂ ਦਾ ਚੱਕਰ ਨਹੀਂ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਜੰਮਣ ਮਰਨ ਮੇਟ ਦਿੰਦੇ, ਇਹ ਉਪਦੇਸ਼ ਦਾ ਇਹ ਫਲ ਮਿਲਦਾ ਹੈ, ਇਹ ਗੁਰਬਾਣੀ ਪੜ੍ਹਨ ਸੁਣਾਉਂਦਾ। ਜੇ ਕੋਈ ਪੁੱਛੇ ਵੀ ਇਹ ਕੀ ਫਲ ਮਿਲੂਗਾ ਸਾਨੂੰ। ਜਿਸ ਵੇਲੇ ਨਿਸਕਾਮ ਹੋ ਕੇ ਪੜਾਂਗੇ, ਸੇਵਾ ਕਰਾਂਗੇ, ਬਿਰਤੀ ਉੱਜਲ ਹੋ ਜਾਵੇਗੀ, ਵਾਹਿਗੁਰੂ ਉੱਜਲ ਹੈ ਉਹਦੇ ਚ ਆਪਣਾ ਆਤਮਾ ਲੀਨ ਹੋ ਜਾਵੇਗਾ, ਆਨੰਦ ਵਿੱਚ ਸਮਾ ਜਾਵਾਂਗੇ, ਇਹ ਸਤ ਸੰਗਤ ਜੀ ਆਪਾਂ ਨੂੰ ਫਲ ਮਿਲੇਗਾ ਇੱਥੇ ਬੈਠ ਕੇ। ਐਸੀ ਅੰਮ੍ਰਿਤਮਈ ਬਾਣੀ ਦਾ ਉਪਦੇਸ਼ ਹੈ। ਉਪਦੇਸ਼ ਵੀ ਐਸਾ ਹੈ ਜਿਵੇਂ ਮਨ ਦਾ ਸੁਭਾਅ ਹੈ, ਇੱਕ ਭੋਜਨ ਰੋਜ਼ ਖਾ ਕੇ ਖੁਸ਼ ਨਹੀਂ। ਔਰ ਸਤਿਗੁਰੂ ਜੀ ਵੀ ਮਾਤਾ ਪਿਤਾ ਰੂਪ ਵੀ ਹਨ, ਆਪਣੇ ਮਨ ਨੂੰ ਸਤਸੰਗ ਜੀ ਪਹੁੰਚਾਉਣ ਵਾਸਤੇ ਕਿ ਕਿਵੇਂ ਨਾ ਕਿਵੇਂ ਇਹ ਬਿਰਤੀ ਲਾ ਰੱਖਣ। ਅਨੇਕਾਂ ਤਰ੍ਹਾਂ ਦੇ ਰਸ ਵਾਲੇ ਸ਼ਬਦ ਆਪ ਜੀ ਨੇ ਕਥਨ ਕੀਤੇ ਹਨ। ਸੋ ਪ੍ਰੇਮੀਓ, ਕੱਲ ਪ੍ਰਸੰਗ ਆ ਚੁੱਕਿਆ ਹੈ, ਕਬੀਰ ਸਾਹਿਬ ਜੀ ਦੀ ਇਹ ਬਾਣੀ ਚੱਲ ਰਹੀ ਹੈ। ਜਿਸ ਪ੍ਰਕਾਰ ਗ੍ਰਸਤ ਵਿੱਚ ਰਹਿੰਦਿਆਂ ਜੋ ਜੋ ਵੀ ਵਰਤੀਰਾ ਵਰਤਦਾ ਸੀ, ਉਸ ਵਰਤੀਰੇ ਨੂੰ ਕਥਨ ਕਰਦਿਆਂ ਵੀ ਉਹਦੇ ਵਿੱਚੋਂ ਵੀ ਸਤਸੰਗ ਸਾਰ ਅੰਸ ਭਗਤੀ ਦੀ ਗ੍ਰਹਿਣ ਕਰ ਲਈ। ਆਹ ਜਿਹੜਾ ਸ਼ਬਦ ਹੈ ਇਹਦੇ ਪਹਿਲੇ ਅਰਥ ਹੋ ਚੁੱਕੇ ਹਨ। ਜਿਸ ਪ੍ਰਕਾਰ ਕਬੀਰ ਸਾਹਿਬ ਜੀ ਸਤਸੰਗਤ ਜੀ ਗ੍ਰਸਤ ਦਾਇਰੇ ਦੇ ਅੰਦਰ ਲੋਈ ਜੀ ਦੇ ਨਾਲ ਡਵਾਸ ਰੱਖਦੇ, ਕਾਂਸ਼ੀ ਦੇ ਅੰਦਰ ਜਾਚਕ ਆਉਂਦੇ ਹੀ ਰਹਿੰਦੇ। ਬ੍ਰਹਮ ਗਿਆਨੀ ਸੀ, ਹਰ ਵੇਲੇ ਨਾਮ ਰਸੀਏ ਸਨ ਕਬੀਰ ਸਾਹਿਬ। ਸਾਧੂਆਂ ਦੀਆਂ ਮੰਡਲੀਆਂ ਆ ਕੇ ਦਰਸ਼ਨ ਕਰਦੀਆਂ, ਬੇਅੰਤ ਭੋਜਨ ਪ੍ਰਾਪਤ ਹੁੰਦਾ, ਰੌਣਕਾਂ ਰਹਿੰਦੀਆਂ ਸਤ ਸੰਗਤ ਜੀ ਭਗਤ ਦੇ ਘਰ ਵਿੱਚ। ਨਾਲੇ ਗ੍ਰਸਤ ਵੀ ਨਿਭਦਾ, ਨਾਲੇ ਸਾਧ ਸੰਗਤ ਵੀ ਰੋਜ਼ ਹੋਈ ਜਾਂਦੀ ਸੀ। ਐਸੇ ਸਤਸੰਗ ਜੀ ਸਥਾਨ ਦੇ ਉੱਤੇ ਇੱਕ ਸਤਸੰਗ ਜੀ ਕੋਹੜੀ ਸੁਣ ਕੇ ਆ ਗਿਆ ਕਿ ਕਬੀਰ ਸਾਹਿਬ ਦੇ ਚਰਨ ਪਕੜਾਂ, ਮੈਂ ਤਾਂ ਬੜਾ ਹੀ ਦੁਖੀ ਹਾਂ। ਇਹ ਸਭ ਤੋਂ ਵੱਡਾ ਸਤਸੰਗ ਜੀ ਕੋਹੜ ਦਾ ਰੋਗ ਹੈ। ਅੰਗਾਂ ਵਿੱਚੋਂ ਰਾਤ ਖੂਨ ਸਰਬਦਾ ਰਹਿਣਾ, ਰਾਤ ਨੂੰ ਚੀਸਾਂ ਪੈਂਦੀਆਂ ਰਹਿਣੀਆਂ, ਨਾ ਰਾਤ ਨੂੰ ਨੀਂਦ ਨਾ ਦਿਨੇ ਨੀਂਦ, ਇਹ ਕੋਈ ਪੂਰਬਲਾ ਪਾਪ ਕਰਮ ਹੁੰਦਾ। ਕਿਸੇ ਨੇ ਕੋਹੜੀ ਨੂੰ ਕਿਹਾ, ਤੂੰ ਤੰਦਰੁਸਤ ਹੋ ਜਾਵੇਂਗਾ, ਕਬੀਰ ਦੀ ਸ਼ਰਨ ਪਕੜ ਲੈ। ਕਬੀਰ ਸਾਹਿਬ ਦੇ ਪਾਸ ਸਤਸੰਗ ਜੀ ਆ ਗਿਆ। ਜਦੋਂ ਘਰ ਸਤਸੰਗ ਜੀ ਸਾਹਮਣੇ ਆਇਆ, ਕਬੀਰ ਸਾਹਿਬ ਕਿਤੇ ਗਏ ਹੋਏ ਸੀ, ਆਖ ਵਾਰੀ ਲੋਈ ਨਿਕਲੀ ਬਾਹਰ, ਕਹਿਣ ਲੱਗੀ, ਦੱਸ ਭਾਈ। ਕਹਿੰਦਾ, ਮਾਤਾ ਦੇਖ ਮੇਰੇ ਸਰੀਰ ਦੀ ਕੀ ਹਾਲਤ ਆ, ਪਤਾ ਨੀ ਮੈਂ ਪੂਰਬਲਾ ਕੀ ਪਾਪ ਕੀਤਾ, ਤੁਹਾਡੇ ਦਰ ਤੇ ਸ਼ਰਨ ਚ ਪਿਆ, ਮੈਨੂੰ ਰੱਖ ਲੈ, ਬਖਸ਼ ਲੈ। ਇੱਥੇ ਨੇ ਕਬੀਰ ਸਾਹਿਬ ਕਹਿੰਦੇ, ਉਹ ਤਾਂ ਬਾਹਰ ਇਸ਼ਨਾਨ ਪਾਨ ਕਰਨਾ, ਗੰਗਾ ਤੇ ਕਰਨ ਗਏ ਹੋਏ ਨੇ। ਲੋਈ ਨੇ ਸੋਚਿਆ, ਬਹੁਤਾ ਦੁਖੀ ਹੈ, ਇਹਦਾ ਬਰਲਾਪ ਸਹਾਰਿਆ ਨਹੀਂ ਜਾਂਦਾ, ਨਾਮ ਦੀ ਬਰਕਤ ਨਾਲ ਮੈਂ ਇਹਦਾ ਕੌਣ ਵੇਟ ਦਿੰਦੀ ਹਾਂ। ਲੋਈ ਨੇ ਸਤ ਸੰਗਤ ਜੀ ਕਹਿੰਦੀ, ਭਾਈ ਰਾਮ ਕਹਿ, ਇੱਕ ਵਾਰੀ ਰਾਮ ਕਹਾਇਆ, ਸਾਰੀ ਚੀਜ਼ ਦੁੱਖ ਸੀ ਦਰਦ ਚੱਕ ਦਿੱਤੀ। ਨਾਲੇ ਸਤਸੰਗ ਜੀ ਜ਼ਖਮ ਦੇਖਦਾ ਕਿ ਜਿਹੜਾ ਜ਼ਖਮ ਉਹਦੇ ਤੇ ਅੰਗੂਰ ਆਇਆ ਹੋਇਆ, ਰਾਜੀ ਸ਼ਾਂਤੀ ਆ ਗਈ। ਜਦੋਂ ਸਰੀਰ ਦਾ ਦੁੱਖ ਚੱਕਿਆ ਗਿਆ, ਲੋਈ ਦੁਬਾਰਾ ਕਹਿੰਦੀ, ਹੇ ਭਾਈ ਰਾਮ ਕਹਿ। ਜਦੋਂ ਰਾਮ ਕਿਹਾ, ਰਿੱਧੀਆਂ ਸਿੱਧੀਆਂ ਆਲੇ ਦੁਆਲੇ ਆ ਖੜੀਆਂ। ਗਰੀਬ ਸੀ, ਸੋਚਦਾ ਕਿੱਥੇ ਤਾਂ ਮੈਂ ਮੰਗ ਕੇ ਟੁਕੜਾ ਰੋਟ ਗੁਜ਼ਾਰਾ ਕਰਦਾ ਸੀ, ਅੱਜ ਮੈਨੂੰ ਤਾਂ ਲੋਈ ਨੇ ਇੰਨੀ ਬਰਕਤ ਬਖਸ਼ ਦਿੱਤੀ, ਜਿੰਨੇ ਪਦਾਰਥ ਨੇ ਮੈਂ ਇੱਕ ਮੂੰਹੋਂ ਕਹਿ ਦਿਆਂ ਸਾਰੇ ਹੀ ਨੱਠੇ ਆਉਣਗੇ। ਅਨੁਭਵ ਫੁਰਿਆ ਵੀ ਇੰਨੀ ਬਰਕਤ ਦਾ ਮੈਂ ਮਾਲਕ ਬਣ ਗਿਆ। ਕੇਵਲ ਦੋ ਵੇਰ ਰਾਮ ਹੀ ਕਹਾਇਆ ਲੋਈ ਨੇ, ਉਸ ਤੋਂ ਬਾਅਦ ਤੀਜੀ ਵੇਰ ਕਹਿੰਦੀ, ਚੰਗਾ ਭਾਈ ਹੁਣ ਫੇਰ ਰਾਮ ਕਹਿ। ਜਦੋਂ ਦੁਬਾਰਾ ਤੀਜੀ ਵੇਰ ਰਾਮ ਕਹਾਇਆ, ਸਤਸੰਗ ਜੀ ਗਿਆਨ ਕਰਕੇ ਰੱਖ ਦਿੱਤਾ, ਮੁਕਤ ਕਰ ਦਿੱਤਾ। ਕਿੱਥੇ ਦਾ ਕੋਹੜ ਦਾ ਦੁੱਖ ਮੇਟਣਾ ਸੀ, ਸਾਰੇ ਗਿਆਨ ਜਨ ਦੁੱਖ ਸਾਰੇ ਹੀ ਸਮੇਟ ਕੇ ਰੱਖ ਦਿੱਤੇ। ਇਹ ਬਰਕਤ ਸੀ ਲੋਈ ਦੇ ਅੰਦਰ ਵੀ ਸਤਸੰਗ ਜੀ, ਲੋਈ ਵੀ ਪੂਰਨ ਬ੍ਰਹਮ ਗਿਆਨ ਦੇ ਸਹਿਤ ਸੀ। ਜਦ ਨੂੰ ਕਬੀਰ ਸਾਹਿਬ ਆ ਗਏ, ਅੰਤਰਜਾਮੀ ਸੀ, ਠਾਠ ਬਾਠ ਹੋਰ ਹੀ ਬਦਲਿਆ, ਦੇਖਿਆ ਕੋਹੜੀ ਦਾ, ਕੋਹੜੀ ਉਥੋਂ ਕਿੱਥੋਂ ਹਿੱਲੇ ਜਿਹਨੂੰ ਇੰਨੀ ਬਖਸ਼ਿਸ਼ ਹੋ ਗਈ ਇੱਕ ਸਕਿੰਟਾਂ ਦੇ ਅੰਦਰ। ਹਜ਼ਾਰਾਂ ਸਾਲ ਤਪੱਸੀ ਤਪੱਸਿਆ ਕਰਨ ਉਹ ਅਵਸਥਾ ਨਾ ਮਿਲੇ, ਉਹ ਸਤਸੰਗ ਜੀ ਥੋੜੇ ਜਿਹੇ ਸਮੇਂ ਵਿੱਚ ਹੀ ਕੋਈ ਪੂਰਬਲਾ ਪੁੰਨ ਸੀ, ਸਭ ਕੁਛ ਆ ਮਿਲਿਆ। ਜਦੋਂ ਕਬੀਰ ਸਾਹਿਬ ਨੂੰ ਮੱਥਾ ਟੇਕਣ ਲੱਗਾ, ਕਹਿੰਦੇ, ਕਬੀਰ ਸਾਹਿਬ ਤੂੰ ਭਾਈ ਕੌਣ ਹੈ? ਕਹਿੰਦਾ, ਜੀ ਮੈਂ ਕੌਣ ਹੈ, ਮੈਂ ਤਾਂ ਕੋਹੜੀ ਹਾਂ, ਬੜਾ ਦੁਖੀ, ਤੁਹਾਡੇ ਦਰ ਤੇ ਆਇਆ, ਤੁਹਾਡੀ ਸਪਤਨੀ ਨੇ ਕਿਰਪਾ ਕੀਤੀ ਹੈ। ਕਬੀਰ ਸਾਹਿਬ ਕਹਿੰਦੇ, ਲੋਈ ਕੀ ਕਿਰਪਾ ਕਰ ਦਿੱਤੀ ਤੈਂ? ਕਹਿੰਦੀ ਪਤੀ ਮੈਂ ਕੋਈ ਲੁਕੋ ਕੇ ਨਹੀਂ ਤੇਰੇ ਕੋਲ ਰੱਖਦੀ, ਮੈਂ ਇਹਨੂੰ ਰਾਮ ਕਹਿ ਕੇ ਤਿੰਨ ਵਾਰੀ ਰਾਮ ਕਹਾਇਆ। ਕਹਿੰਦਾ ਹੈ ਤਿੰਨ ਵਾਰੀ ਇੰਨਾ ਖਰਚ? ਦੇਖੋ ਧਨ ਪੂਰਵ ਕੱਲ ਵੀ ਆਪਾਂ ਵਿਚਾਰਿਆ ਸੀ, ਦੋ ਧਨ ਨੇ, ਇੱਕ ਮਾਇਕੀ ਧਨ ਹੈ, ਇੱਕ ਨਾਮ ਧਨ ਹੈ। ਜਿਵੇਂ ਸੂਮ ਆਦਮੀ ਆਹ ਧਨ ਵੀ ਘਰ ਦੇ ਵਿੱਚ ਕੋਈ ਬੱਚਾ ਜ਼ਿਆਦਾ ਖਰਚ ਕਰਿਆ ਵੀ ਆਪਾਂ ਕਹਿੰਦੇ ਤੂੰ ਇੰਨਾ ਖਰਚ ਕੀਤਾ, ਅਸੀਂ ਤੇਰਾ ਖਰਚ ਕਿਵੇਂ ਝੱਲਾਂਗੇ? ਆਪਾਂ ਜ਼ਿਆਦਾ ਖਰਚੀਲੇ ਨਹੀਂ ਬਣਨਾ ਚਾਹੁੰਦੇ ਭਾਵੇਂ ਧਨ ਹੋਵੇ ਵੀ। ਇਸੇ ਤਰ੍ਹਾਂ ਜੇ ਨਾਮ ਧਨ ਦੇ ਮਾਲਕ ਨੇ ਉਹ ਵੀ ਭਾਈ ਆਪਣੇ ਧਨ ਨੂੰ ਸਾਂਭ ਕੇ ਰੱਖਦੇ ਆ, ਪਰ ਲੋਕ ਨੂੰ ਕੀ ਲਿਜਾਣਾ? ਜਿੰਨੀ ਲੋਕਾਂ ਤੋਂ ਵਡਿਆਈ ਕਰਾਵਾਂਗੇ ਉਹ ਲੁਟਾਉਣਾ ਹੀ ਆ ਆਪਣਾ ਧਨ। ਸਾਧ ਸੰਗਤ ਜੀ ਇਹ ਦੇਖ ਲਓ, ਕਬੀਰ ਸਾਹਿਬ ਕਹਿਣ ਲੱਗਾ ਤੂੰ ਤਿੰਨ ਵਾਰੀ ਰਾਮ ਕਿਹਾ, ਇੰਨਾ ਖਰਚ ਕੀਤਾ ਰਾਮ ਦਾ। ਲੜ ਪਏ, ਕਹਿੰਦੇ ਪਤੀ ਦੇਵ ਨਾਰਾਜ਼ ਨਾ ਹੋਵੋ, ਤੁਸੀਂ ਮੇਰੇ ਕੋਲੋਂ ਪੁੱਛੋ ਤਾਂ ਸਹੀ। ਕਹਿੰਦੇ ਦੱਸ ਕਿੱਥੇ ਕਿੱਥੇ ਖਰਚਿਆ ਨਾਮ ਧਨ ਤੈਂ, ਇੰਨਾ ਸਸਤਾ ਲਾ ਦਿੱਤਾ ਤੈਂ, ਇਹ ਨਾਮ ਦੀ ਤਾਂ ਕੀਮਤ ਨਹੀਂ, ਅਮੋਲਕ ਹੈ, ਬੜਾ ਮੁਸ਼ਕਲ ਮਿਲਦਾ। ਕਹਿਣ ਲੱਗੀ ਪਤੀ ਮੈਂ ਇੱਕ ਗੇਰ ਰਾਮ ਕਹਾ ਕੇ ਇਹਦਾ ਖੋੜ ਮੇਟਿਆ ਹੈ। ਕਹਿੰਦੇ ਫਿਰ ਦੂਜਾ ਕਿੱਥੇ ਖਰਚਿਆ? ਕਹਿੰਦੇ ਕੋੜ ਤਾਂ ਮੇੜਦੇ, ਤੰਦਰੁਸਤੀ ਦੇ ਦਿੱਤੀ, ਜੇ ਕਿਸੇ ਨੂੰ ਦੁਖੀ ਨੂੰ ਨੁਹਾ ਦਈਏ ਉਹਦੀ ਭੁੱਖ ਨਾ ਮੇਟੀਏ ਤਾਂ ਅੱਧਾ ਪੁੰਨ ਲੱਗਦਾ ਹੈ, ਆਏ ਨੂੰ ਥਕਾਵਟ ਉਹਦੀ ਨਿਵਰਤ ਕਰਨੀ, ਉਹ ਨੁਹਾਓ ਧੁਆਓ ਵੀ, ਉਸ ਤੋਂ ਬਾਅਦ ਭੁੱਖਾ ਰੱਖ ਲਈਏ, ਫਿਰ ਕਿੱਥੇ ਦੀ ਸਿਆਣਪ ਹੈ? ਗ੍ਰਿਸ ਦੇ ਅੰਦਰ ਆਪਣਾ ਧਰਮ ਆਏ ਗਏ ਦੀ ਅੱਭਿਆ ਗੱਦੀ ਸੇਵਾ ਕਰਨੀ। ਦੂਜਾ ਰਾਮ ਕਹਾ ਕੇ ਮੈਂ ਇਹਨੂੰ ਪਦਾਰਥ ਪਰਮੇਸ਼ਰ ਵੱਲੋਂ ਦਵਾ ਦਿੱਤੇ। ਤੀਜੀ ਵੇਰ ਰਾਮ ਕਹਿ ਕੇ ਜੰਮਣ ਵਰਨ ਇਹਦਾ ਮੇਟ ਦਿੱਤਾ। ਮੈਂ ਤਿੰਨ ਗੇਰ ਰਾਮ ਤਾਂ ਕਹਾਇਆ, ਵਾਧੂ ਮੈਂ ਖਰਚਿਆ ਹੀ ਨਹੀਂ ਨਾਮ ਧਨ। ਕਹਿੰਦੇ ਫਿਰ ਮੁਕਤੀ ਅਧਿਕਾਰੀ ਦੇਖ ਰਿਹਾ ਸੀ, ਕਹਿੰਦੀ ਪਤੀ ਸੰਤਾਂ ਭਗਤਾਂ ਨਾਲ ਮਿਲਣ ਦਾ ਫਲ ਕੀ ਹੈ? ਮੁੜ ਕੇ ਜਨਮ ਨਹੀਂ ਹੁੰਦਾ, ਜਦ ਤੇਰੇ ਦਰ ਤੇ ਹੀ ਆ ਗਿਆ ਕੀ ਇਹ ਜੰਮਣ ਮਰਨ ਵਿੱਚ ਰਹੇਗਾ? ਸਤ ਸੰਗਤ ਜੀ ਉਸ ਵੇਲੇ ਕਬੀਰ ਸਾਹਿਬ ਨਾਰਾਜ਼ ਤਾਂ ਹੋਏ, ਕਹਿੰਦੇ ਚੰਗਾ ਤੇਰਾ ਭਰੋਸਾ ਨਹੀਂ ਹੈ, ਤੂੰ ਖਰਚੀਲੀ ਜ਼ਿਆਦਾ ਹੈ, ਪਰ ਨਾਮ ਧਨ ਦੇ ਵਾਸਤੇ ਇੰਨਾ ਤੂੰ ਖਰਚਣਾ ਨਹੀਂ ਹੈ, ਮੈਂ ਤੈਨੂੰ ਆਗਿਆ ਦਿੰਦਾ ਗਾਹਾਂ ਵਾਸਤੇ, ਮੈਂ ਆਪੇ ਖਰਚਿਆ ਕਰੂੰ, ਤੂੰ ਨਹੀਂ ਇਹ ਕਿਸੇ ਨੂੰ ਰੋਗ ਸੋਗ ਮੇਟਣ ਵਾਸਤੇ ਵਰਤਣਾ ਹੈ। ਕਹਿੰਦੀ ਪਿਤਾ ਪਤੀ ਜੀ ਤੁਹਾਡੀ ਮਰਜ਼ੀ ਹੈ। ਉਸ ਵੇਲੇ ਸਤ ਸੰਗਤ ਜੀ ਕਬੀਰ ਸਾਹਿਬ ਨੇ ਥੋੜੀ ਜਿਹੀ ਨਾਰਾਜ਼ਗੀ ਕੀਤੀ, ਜਦੋਂ ਫੇਰ ਲੋਈ ਨੇ ਬੇਨਤੀ ਕੀਤੀ,
ਕਰਵਤ ਭਲਾ ਨਾ ਕਰਵਟ ਤੇਰੀ,
ਕਹਿਣ ਲੱਗੀ ਹੇ ਪਤੀ ਮੈਂ ਗਲਤੀ ਤਾਂ ਕੋਈ ਕੀਤੀ ਨਹੀਂ, ਠੀਕ ਹੈ ਨਾਮ ਧਨ ਦੀ ਵਰਤੋਂ ਕੀਤੀ ਤਾਂ ਯੋਗ ਹੈ ਆਪਣੀ ਅਕਲ ਸਮਝ ਕੇ, ਪਰ ਤੁਸੀਂ ਕਿਹਾ ਵੀ ਜੋਤ ਬਹੁਤੀ ਖਰਚੀਲੀ ਹੈ, ਤੂੰ ਮੈਨੂੰ ਪਿੱਠ ਨਾ ਦਿਓ, ਤੁਸੀਂ ਮੇਰੇ ਨਾਲ ਨਾਰਾਜ਼ ਨਾ ਹੋਵੋ, ਕਰਵਤ ਭਲਾ ਨਾ ਕਰਵਟ ਤੇਰੀ, ਥੋੜੀ ਜਿਹੜੀ ਪਿੱਠ ਹੈ ਮੈਨੂੰ ਉਹ ਮੈਨੂੰ ਚੰਗੀ ਨਹੀਂ ਲੱਗਦੀ, ਇੱਥੇ ਕਾਂਸੀ ਵਿੱਚ ਆਰਾ ਜਿੱਥੇ ਅਰਾਜੇ ਲੋਕ ਆਪਣੇ ਆਪ ਨੂੰ ਸਿਰ ਚੜਾਉਂਦੇ ਨੇ, ਕੁਰਬਾਨ ਹੁੰਦੇ ਨੇ ਜੋਤੀ ਲਿੰਗ ਤੋਂ, ਔਰ ਬ੍ਰਾਹਮਣ ਉਹਨਾਂ ਨੂੰ ਕਹਿੰਦੇ ਨੇ ਤੁਹਾਨੂੰ ਬਿਕੰਠ ਨੂੰ ਭੇਜਦੇ ਐ, ਉੱਥੇ ਮੈਨੂੰ ਵੀ ਜਾ ਕੇ ਚੀਰ ਦਿਓ ਭਾਵੇਂ, ਉਹ ਮੈਨੂੰ ਆਰਾ ਪਿਆਰਾ ਲੱਗਦਾ ਪਰ ਤੁਹਾਡੀ ਪਿੱਠ ਨਹੀਂ ਮੈਨੂੰ ਚੰਗੀ ਲੱਗਦੀ, ਪਿੱਠ ਨਾ ਮੈਨੂੰ ਦਿਓ, ਮੈਨੂੰ ਭਾਵੇਂ ਆਰੇ ਨਾ ਚੀਰ ਦਿਓ।
ਲਾਗ ਗਲੇ ਸੁਣ ਬੇਨਤੀ ਮੇਰੀ,
ਮੇਰੇ ਨੇੜੇ ਹੋ ਕੇ ਮੇਰੇ ਗਲੇ ਨਾਲ ਲੱਗ ਕੇ ਬੇਨਤੀ ਸੁਣੋ।
ਹੋ ਵਾਰੀ ਮੁਖ ਫੇਰ ਪਿਆਰੇ,
ਹੇ ਮੇਰੇ ਪਿਆਰੇ ਪਤੀ ਮੈਂ ਤੋਂ ਬਰਿਹਾਰ ਕੁਰਬਾਨ ਜਾਂਦੀ ਹਾਂ, ਮੁਖ ਫੇਰੋ ਚਿਹਰਾ ਫੇਰੋ ਮੇਰੇ ਵੱਲ,
ਕਰਵਟ ਦੇ ਮੋਕੋ ਕਾਹੇ ਕੋ ਮਾਰੇ,
ਮੈਨੂੰ ਪਿੱਠ ਦੇ ਕੇ ਮੈਨੂੰ ਘੁਮਾ ਦੁੱਖ ਨਾ ਦੇਵੋ, ਮੇਰੀ ਜਿੰਦ ਨਾ ਕੱਢੋ,
ਰਹਾਓ ਜਾਓ ਤਨ ਚੀਰ ਹੈ ਅੰਗ ਨਾ ਮੋਰੋ,
ਮੇਰੇ ਅੰਦਰ ਇਹ ਪਰਨ ਹੈ, ਜੇ ਤੁਸੀਂ ਮੇਰਾ ਸਰੀਰ ਚੀਰ ਦਿਓ ਨਾ ਮੈਂ ਤੁਹਾਡਾ ਪੱਖ ਤੋਂ ਫੇਰ ਵੀ ਉਲਟ ਨਹੀਂ ਚੱਲਦੀ, ਮੇਰੇ ਸਰੀਰ ਨੂੰ ਤੁਸੀਂ ਫਾੜੇ ਕਰਦੇ ਹੋ, ਅੰਗ ਨਾ ਮੋਰੋ ਫੇਰ ਵੀ ਮੈਂ ਅੰਗ ਨਹੀਂ ਹਿਰਦਾ ਨਹੀਂ ਮੋੜਾਂਗੀ, ਭਾਵਨਾ ਤੁਹਾਡੇ ਤੇ ਹੀ ਰੱਖਾਂਗੀ,
ਪਿੰਡ ਪਰ ਤੋਂ ਪ੍ਰੀਤ ਨਾ ਤੋਰੋ,
ਜੇ ਮੇਰਾ ਸਰੀਰ ਬਿਰਧ ਹੋ ਜਾਵੇ ਨਾ ਡਿੱਗ ਪਵੇ ਨਾ ਉੱਠਣ ਜੋਗਾ ਹੋਵੇ ਕਮਜ਼ੋਰ ਹੋ ਜੇ ਫੇਰ ਵੀ ਤੁਹਾਡੇ ਨਾਲੋਂ ਪ੍ਰੀਤੀ ਨਹੀਂ ਤੋਰੂੰਗੀ,
ਹਮ ਤੁਮ ਬੀਜ ਭਇਓ ਨਹੀਂ ਕੋਈ,
ਜੇ ਤੁਸੀਂ ਵੀ ਬਿਰਧ ਹੋ ਜਾਵੋ ਤੁਹਾਡਾ ਸਰੀਰ ਕੰਮ ਨਾ ਕਰੇ ਮੈਂ ਫੇਰ ਵੀ ਤੁਹਾਨੂੰ ਪਿੱਠ ਨਹੀਂ ਦੇਵਾਂਗੀ, ਤੁਹਾਡੀ ਸੇਵਾ ਕਰਾਂਗੀ ਦਾਸੀ ਬਣ ਕੇ। ਹਾਂਜੀ
ਤੁਮੇ ਸੋ ਕੰਤ ਨਾਰ ਹਮ ਸੋਈ, ਹਮ ਤੁਮ ਬੀਜ ਭਇਓ ਨਹੀਂ ਕੋਈ,
ਹਮ ਤੁਮ ਬੀਜ ਭਇਓ ਨਾ ਕੋਈ। ਹੇ ਪਤੀ, ਤੇਰੇ ਤੇ ਮੇਰੇ ਵਿਚ ਕੋਈ ਪੜਦਾ ਨਹੀਂ ਰਿਹਾ। ਜਦੋਂ ਦੀ ਮੈਂ ਪਰਨਾ ਦਿੱਤੀ ਤੁਹਾਨੂੰ, ਆਪਣਾ ਪੜਦਾ ਇੱਕ ਹੈ, ਮਾਂ ਧੀ ਦਾ ਪੜਦਾ ਇੱਕ, ਪਤੀ ਸਤੀ ਦਾ ਪੜਦਾ ਇੱਕ, ਗੁਰੂ ਚੇਲੇ ਦਾ ਪੜਦਾ ਇੱਕ ਤੇ ਪੁੱਤ ਦਾ ਪੜਦਾ ਇੱਕ ਹੁੰਦਾ। ਇਹ ਕੋਈ ਪਾਪ ਨਹੀਂ ਉੱਥੇ ਲੱਗਦਾ ਹੈ। ਭਰਾਵਾਂ ਭਰਾਵਾਂ ਦਾ ਪੜਦਾ ਇੱਕ ਹੁੰਦਾ ਹੈ। ਇਉਂ ਸਤ ਸੰਗਤ ਜੀ ਇਹ ਕਹਿਣ ਲੱਗੀ ਕਿ ਆਪਣੇ ਵਿਚ ਕੋਈ ਭੇਦਭਾਵ ਨਹੀਂ ਹੈ। ਤੁਮੈ ਸੋ ਕੰਤ ਨਾਰ ਹਮ ਸੋਈ, ਮੈਂ ਤੁਹਾਡੀ ਪਤਨੀ ਹਾਂ, ਤੁਸੀਂ ਮੇਰੇ ਪਤੀ ਹੋ।
ਕਹਿਤ ਕਬੀਰ ਸੁਣੋ ਰੇ ਲੋਈ,
ਕਹਿਤ ਕਬੀਰ ਸੁਣੋ ਰੇ ਲੋਈ, ਕਬੀਰ ਸਾਹਿਬ ਕਹਿਣ ਲੱਗਾ ਚੰਗਾ ਲੋਈ,
ਅਬ ਤੁਮਰੀ ਪ੍ਰਤੀਤ ਨਾ ਹੋਈ।
ਹੁਣ ਤੱਕ ਤੇਰੀ ਪ੍ਰਤੀਤ ਤਾਂ ਨਹੀਂ ਸੀ, ਐਵੇਂ ਧਨ ਜ਼ਿਆਦਾ ਖਰਚ ਬੈਠੀ, ਪਰ ਚੰਗਾ ਗਾਹਾਂ ਨੂੰ ਫਿਰ ਮੈਂ ਭਰੋਸਾ ਕਰ ਲੈਣਾ, ਪਰ ਗਾਹਾਂ ਨੂੰ ਖਰਚ ਤੂੰ ਖਿਆਲ ਨਾਲ ਕਰੀ। ਨਾਮ ਧਨ ਇਕੱਠਾ ਕਰਨਾ ਬੜਾ ਔਖਾ ਹੈ। ਸਾਰੀ ਸਾਰੀ ਰਾਤ ਜਾਗ ਕੇ ਪਿੰਨੀ ਰਹਿਣ ਰਹੀ ਹੈ, ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਸਾਰੀ ਸਾਰੀ ਰਾਤ ਸਤ ਸੰਗਤ ਜੀ ਜਿਵੇਂ ਜਿਮੀਦਾਰ ਕਮਾਈ ਕਰਦਾ ਖੱਤਿਆਂ ਚ, ਐ ਸਤ ਸੰਗਤ ਜੀ ਸਾਧੂ ਮਿਹਨਤ ਕਰਿਆ ਕਰਦੇ। ਬੜੇ ਭਾਰੀ ਪ੍ਰਸੰਗ ਆਉਂਦੇ। ਇੱਕ ਦਾਦੂ ਜੀ ਸੰਤ ਹੋਏ ਨੇ ਸਤ ਸੰਗਤ ਜੀ ਰਾਜਸਥਾਨ ਵਿਚ, ਨਰਾਇਣਾ ਪਿੰਡ ਹੈ ਉਥੇ ਉਨ੍ਹਾਂ ਦਾ ਸਥਾਨ ਹੈ, ਦਸਵੇਂ ਪਾਤਸ਼ਾਹ ਵੀ ਗਏ ਨੇ। ਸਾਰੀ ਸਾਰੀ ਰਾਤ ਬੈਠ ਕੇ ਦਾਦੂ ਜੀ ਭਜਨ ਕਰਿਆ ਕਰਦੇ। ਇੱਕ ਦਿਨ ਸਤ ਸੰਗਤ ਜੀ ਆ ਜਿਮੀਦਾਰ ਅੱਗੇ ਜਿਹੜੇ ਖੇਤ ਸਿੰਜਦੇ ਸੀ ਨਾ, ਉਹ ਬੋਕਿਆਂ ਨਾਲ ਸਿੰਜਿਆ ਕਰਦੇ, ਚਰਸ ਵੀ ਕਹਿੰਦੇ ਇਹਨੂੰ, ਬਾਰਾ ਵੀ ਕਹਿੰਦੇ, ਇਸ ਤਰ੍ਹਾਂ ਨੌ ਕਈ ਰੱਖੇ ਸੀ। ਬੈਲ ਜੋੜ ਲੈਣੇ, ਥੱਲਿਓ ਬੋਕਾ ਖੂਹ ਤੋਂ ਭਰ ਕੇ ਫਿਰ ਉਹ ਚਬੱਚੇ ਚ ਪਾਣੀ ਸਿੱਟਣਾ, ਐ ਸਿੰਜਿਆ ਕਰਦੇ ਸੀ ਅੱਗੇ। ਉਹਨਾਂ ਦੀ ਬੋਲੀ ਬਣਾਈ ਹੋਈ ਸੀ, ਆ ਗਿਆ ਬੇਲੀ ਰਾਮ। ਜਦੋਂ ਥੱਲੇ ਆਇਆ ਕਰੇ ਨਾ ਬੋਕਾ ਪਾਣੀ ਦਾ ਭਰ ਕੇ, ਉਹ ਬੜਾ ਬਲੀ ਆਦਮੀ ਜਿਹੜਾ ਨੌਜਵਾਨ ਜੱਟ ਹੁੰਦਾ ਉਹ ਫੜ ਸਕਦਾ ਸੀ, ਉਹ ਬੋਕੇ ਨੂੰ ਫੜਨਾ ਵੀ ਬੜਾ ਔਖਾ ਸੀ। ਜਿਹੜਾ ਬੈਲ ਹੱਕਦਾ ਹੁੰਦਾ ਸੀ ਉਹਨੇ ਉਧਰੋਂ ਕੀਲੀ ਲੱਜਦੀ ਕੱਢ ਦੇਣੀ, ਇਧਰ ਬੋਕਾ ਫੜ ਕੇ ਉਹਨੇ ਸਤਸੰਗ ਜੀ ਵਧਾ ਦੇਣਾ ਪਾਣੀ ਦਾ, ਫੇਰ ਥੱਲੇ ਨੂੰ ਲਿਜਾਣਾ, ਜਦ ਫੇਰ ਭਰ ਕੇ ਰਿਹਾਉਣਾ ਉੱਤੇ ਆ ਜਾਣਾ, ਉਹਨੂੰ ਦੱਸਣ ਵਾਸਤੇ ਵੀ ਬੈਲਾਂ ਵਾਲੇ ਨੂੰ ਵੀ ਤੂੰ ਇਧਰੋਂ ਲੱਜ ਢਿੱਲੀ ਕਰ ਦੇ, ਆ ਗਿਆ ਬੇਲੀ ਰਾਮ, ਐ ਕਹਿਣਾ ਉਹਨੇ। ਦਾਦੂ ਜੀ ਭਜਨ ਕਰਦੇ, ਆਵਾਜ਼ ਆਵੇ ਰਾਤ ਨੂੰ ਸਤਸੰਗ ਜੱਟਾਂ ਜੱਟ ਸਿੰਜਦੇ ਸੀ ਖੇਤ। ਸੋਚਦਾ ਮੈਂ ਸਾਰੀ ਜ਼ਿੰਦਗੀ ਭਜਨ ਕਰਦੇ ਦੀ ਲੰਘੀ, ਮੇਰੇ ਬੇਲੀ ਰਾਮ ਮੇਰੇ ਕੋਲ ਇੱਕ ਵੇਰੀ ਨਹੀਂ ਆਇਆ। ਇਹ ਕਿਹੜਾ ਭਗਤ ਹੈ ਜਿਹਦੇ ਕੋਲੇ ਘੜੀ ਘੜੀ ਬੇਲੀ ਰਾਮ ਆ ਕੇ ਦਦਾਰੇ ਦਿੰਦਾ, ਸਾਰੀ ਰਾਤ ਹੀ ਸੁਣਦਾ ਰਿਹਾ। ਜਦੋਂ ਸਤਸੰਗ ਹੋਇਆ ਤੜਕਾ, ਮਨ ਵਿਚ ਇੱਛਾ ਧਾਰੀ, ਇਹੋ ਜਿਹੇ ਭਗਤ ਦੇ ਮੈਂ ਚੱਲ ਕੇ ਦਰਸ਼ਨ ਕਰਾਂ ਜਿਹਦੇ ਕੋਲੇ ਵਾਰ ਵਾਰ ਬੇਲੀ ਰਾਮ ਆ ਕੇ ਦਰਸ਼ਨ ਦਿੰਦਾ। ਜਦੋਂ ਆਇਆ ਖੂਹ ਤੇ, ਉਹ ਜੱਟ ਜਦੋਂ ਆਵੇ ਥੱਲੋਂ ਬੋਕਾ, ਕਹਿ ਦੇਵੇ ਆ ਗਿਆ ਬੇਲੀ ਰਾਮ। ਹੈਰਾਨ ਹੋ ਗਿਆ ਸਤ ਸੰਗਤ ਜੀ। ਦਾਦੂ ਕਹਿੰਦਾ, ਦਾਦੂ ਦੁਨੀਆ ਬਾਬਰੀ ਕਹੇ ਚਾਮ ਕੋ ਰਾਮ, ਪੂਛ ਮਰੋੜੇ ਬੈਲ ਕੀ ਕਾਢੇ ਆਪਣਾ ਕਾਮ। ਕਹਿੰਦੇ ਦੁਨੀਆ ਹੋ ਗਈ ਕਮਲੀ, ਚੰਮ ਨੂੰ ਹੀ ਰੱਬ ਕਹੀ ਜਾਂਦੇ ਹੈ। ਥੱਲਿਓ ਬੋਕਾ ਆਉਂਦਾ, ਕਹਿੰਦੇ ਆ ਗਿਆ ਬੇਲੀ ਰਾਮ। ਉਧਰ ਬਲਦਾਂ ਦੀਆਂ ਪੂਛਾਂ ਮਰੋੜ ਦਾ ਗਾਹਾਂ ਬਹੁਤ ਹੱਕਣ ਵਾਲਾ, ਇਹ ਦੁਨੀਆ ਤਾਂ ਕਹਿੰਦੇ ਕਮਲੀ ਹੋ ਗਈ। ਸਤ ਸੰਗਤ ਜੀ ਉਹੀ ਹਾਲਤ ਸਾਧੂਆਂ ਦੇ ਸਤਸੰਗ ਜੀ ਬਚਨਾਂ ਚ ਰਮਜ ਹੋਇਆ ਕਰਦੀ ਹੈ। ਉਹਦੇ ਚ ਬੜਾ ਡੂੰਘਾ ਸਿਧਾਂਤ ਹੁੰਦਾ ਹੈ। ਭਾਵ ਕੀ ਸੀ? ਦੁਨੀਆ ਕਮੜੀ ਹੋ ਗਈ ਕਹੇ ਚਾਮ ਕੋ ਰਾਮ। ਆ ਚੰਮ ਦਾ ਬੋਕਾ ਸਰੀਰ ਹੈ, ਇਸੇ ਨੂੰ ਕਹੀ ਜਾਂਦੇ ਆ ਸਾਧ, ਆ ਦੇਖ ਮੈਂ ਤੇਰੇ ਸਾਹਮਣੇ ਰੱਬ ਨਹੀਂ ਖੜਾ, ਮੈਨੂੰ ਪੂਜਿਆ ਕਰੋ, ਮੇਰੀਆਂ ਫੋਟੋਆਂ ਘਰ ਲਿਜਾਇਆ ਕਰੋ, ਮੱਥਾ ਟੇਕਿਆ ਕਰੋ। ਆ ਦੇਖੋ ਘਰ ਘਰ ਸਤਸੰਗ ਦੀ ਫੋਟੋਆਂ, ਸਾਧੂਆਂ ਦੀ ਨਹੀਂ, ਸਾਧੂਆਂ ਦੇ ਸਰੀਰਾਂ ਦੀਆਂ ਨੇ। ਪੂਛ ਮਰੋੜੇ ਬੈਲ ਕੀ, ਜਿਵੇਂ ਬੈਲ ਵਿਚਾਰਾ ਕੂਨਾ ਹੁੰਦਾ ਨਾ, ਭੋਲਾ ਹੁੰਦਾ ਹੈ, ਇਸ ਤਰ੍ਹਾਂ ਲੋਕ ਜਿਤਨੇ ਨਰਮ ਸੁਭਾਅ ਵਾਲੇ ਨੇ, ਸ਼ਰਧਾਲੂ ਨੇ, ਇਹਨਾਂ ਦੀਆਂ ਬਿਰਤੀਆਂ ਆਪਣੇ ਵੱਲ ਨੂੰ ਮੋੜ ਲੈਣੀਆਂ, ਜਿਵੇਂ ਪੂਛ ਮਰੋੜੀ ਦੀ ਹੈ। ਕੀ ਲੈਣਾ ਗੁਰੂ ਘਰ, ਉੱਥੇ ਲੜਾਈ ਝਗੜੇ ਹੁੰਦੇ ਨੇ, ਉੱਥੇ ਨਹੀਂ ਜਾਣਾ, ਮੇਰੇ ਕੋਲੇ ਆਇਓ। ਇਹਨਾਂ ਵਿਚਾਰਿਆਂ ਦੀਆਂ ਬਿਰਤੀਆਂ ਮੋੜ ਕੇ ਆਪਦੇ ਵੱਲ ਨੂੰ ਲਾ ਲੈਣੀਆਂ ਕਿ ਮੈਂ ਤੁਹਾਡੇ ਸਾਰੇ ਕਾਰਜ ਸਿੱਧ ਕਰ ਦੂੰ, ਸਭ ਤੁਹਾਨੂੰ ਮੁਕਤ ਕਰ ਦੂੰ। ਕਿੰਨਾ ਕਿੰਨਾ ਭੇਖਾਂ ਦਾ ਨਾਂ ਲਈਏ ਸਤਸੰਗ ਇਹੋ ਜਿਹੇ, ਭਾਦੋਂ ਦੀਆਂ ਖੁੰਬਾਂ ਵਾਂਗੂ ਕਈ ਉੱਠਦੇ ਕਈ ਮਰਦੇ, ਇਹ ਜੇ ਭੇਖਾਂ ਚ ਗੁਰੂ ਕੇ ਸਿੱਖ ਨਹੀਂ ਜਾਣ ਫਸਦੇ। ਪੂਛ ਮਰੋੜੇ ਬੈਲ ਕੀ, ਲੋਕਾਂ ਦੀਆਂ ਬਿਰਤੀਆਂ ਮਰੋੜ ਮਰੋੜ ਕੇ ਆਪਣਾ ਕੰਮ ਕੱਢੀ ਜਾਣਾ, ਆਪ ਖਾਈ ਪੀ ਜਾਣਾ, ਲੋਕਾਂ ਨੂੰ ਸਤਸੰਗ ਜੀ ਧੋਖਾ ਦੇਈ ਜਾਣਾ। ਸੋ ਇਸੇ ਤਰ੍ਹਾਂ ਸੀਤਾ ਏ ਬਚਨ ਸਤਸੰਗ ਜੀ ਸਾਦਾ ਹੀ, ਦਾਦੂ ਦੁਨੀਆਂ ਬਾਬਰੀ ਕਹੇ ਚਾਮ ਕੋ ਰਾਮ, ਪੁੱਛ ਮਰੋੜੇ ਬੈਲਕੀ ਕਾਢੇ ਆਪਣਾ ਕਾਮ। ਲੇਕਿਨ ਇਹਦਾ ਸਿਧਾਂਤ ਕੈਸਾ ਡੂੰਘਾ ਹੈ। ਇਸੇ ਤਰ੍ਹਾਂ ਇਹ ਸ਼ਬਦ ਸਤਸੰਗਤ ਜੀ ਭਾਵੇਂ ਲੋਈ ਵੱਲੋਂ ਬਿਆਨ ਹੈ, ਹੁਣ ਲੋਈ ਆਪ ਨੂੰ ਪਤਾ ਹੈ ਜਦੋਂ ਸੂਰਜ ਚੜਦਾ ਕਹਿੰਦੇ ਕਿਉਂ ਬਈ ਕਿਵੇਂ ਹੈ, ਕਹਿੰਦੇ ਲੋਈ ਜੀ ਹੋ ਗਈ। ਲੋਈ ਨੂੰ ਚਾਨਣ ਦਾ ਹੈ, ਪ੍ਰਕਾਸ਼ ਦਾ ਹੈ। ਔਰ ਪ੍ਰਕਾਸ਼ ਰੂਪ ਕੌਣ ਹੈ? ਪ੍ਰਕਾਸ਼ ਰੂਪ ਭਾਈ ਬ੍ਰਹਮ ਹੈ। ਮਾਇਆ ਪ੍ਰਕਾਸ਼ ਰੂਪ ਨਹੀਂ, ਮਾਇਆ ਨੂੰ ਪ੍ਰਕਾਸ਼ਣ ਵਾਲਾ ਪਰਮੇਸ਼ਰ ਹੈ ਔਰ ਸਤ ਚੇਤਨ ਆਨੰਦ ਸਰੂਪ ਹੈ। ਨਾਲ ਹੀ ਗੁਰਬਾਣੀ ਬ੍ਰਹਮ ਨਾਲੋਂ, ਗੁਰੂ ਨਾਲੋਂ ਨਿਆਰੀ ਨਹੀਂ ਹੈ। ਗੁਰਬਾਣੀ ਸਾਰਿਆਂ ਦੇ ਅੰਦਰ ਸਤਸੰਗ ਚਾਨਣ ਕਰਦੀ ਕਿ ਨਹੀਂ? ਗੁਰਬਾਣੀ ਪ੍ਰਕਾਸ਼ ਰੂਪ ਹੈ। ਹੁਣ ਜਿਹੜੀ ਗੁਰਬਾਣੀ ਹੈ ਇਹਨੂੰ ਬ੍ਰਹਮ ਵਿਦਿਆ ਕਹਿੰਦੇ ਹੈ। ਬ੍ਰਹਮ ਵਿਦਿਆ ਕਿਉਂ ਕਹਿੰਦੇ ਆ? ਬ੍ਰਹਮ ਦਾ ਗਿਆਨ ਦਿੰਦੀ ਹੈ, ਬ੍ਰਹਮ ਦਾ ਪ੍ਰਕਾਸ਼ ਕਰਦੀ ਆ ਸਾਡੇ ਅੰਦਰ। ਇਸ ਕਰਕੇ ਗੁਰਸਿੱਖੋ, ਜਿਹੜੇ ਲੋਕ ਕਹਿੰਦੇ ਹੈ ਬਈ ਦੇਹਧਾਰੀ ਗੁਰੂ ਧਾਰਨਾ ਚਾਹੀਦਾ, ਗੁਰੂ ਗ੍ਰੰਥ ਸਾਹਿਬ ਕਿਹੜਾ ਸਾਨੂੰ ਹਾਕਾ ਮਾਰਦਾ, ਕਿਹੜਾ ਸਾਨੂੰ ਬੋਲ ਕੇ ਉਪਦੇਸ਼ ਦਿੰਦਾ, ਆ ਸ਼ਬਦ ਦੁਆਰਾ ਸਤ ਸੰਗਤ ਜੀ ਬ੍ਰਹਮ ਵਿਦਿਆ ਜਿਹੜੀ ਗੁਰਬਾਣੀ ਹੈ ਇਹ ਆਪਾਂ ਨੂੰ, ਗੁਰਸਿੱਖਾਂ ਨੂੰ, ਜਗਿਆਸੂ ਨੂੰ ਹਾਕਾ ਮਾਰਦੀ ਹੈ। ਉਹ ਕਿਵੇਂ ਮਾਰਦੀ ਹੈ? ਆਪ ਜੀ ਦੱਸਦੇ ਹਨ, ਹਉ ਵਾਰੀ
ਹਉ ਵਾਰੀ ਮੁਖ ਫੇਰ ਪਿਆਰੇ,
ਹਉ ਵਾਰੀ ਮੁਖ ਫੇਰ ਪਿਆਰੇ। ਗੁਰਬਾਣੀ ਆਵਾਜ਼ ਦਿੰਦੀ ਹੈ, ਹੇ ਪਿਆਰੇ ਗੁਰਸਿੱਖ, ਮੈਂ ਤੇ ਤੋਂ ਬਲਿਹਾਰ ਕੁਰਬਾਨ ਜਾਂਦੀ ਹਾਂ, ਤੂੰ ਮੇਰੇ ਵੱਲ ਨੂੰ ਮੂੰਹ ਤਾਂ ਫੇਰ ਹਮੇਸ਼ਾ ਵਾਸਤੇ। ਮਾਂ ਆਪਦੇ ਪੁੱਤ ਦਾ ਮੂੰਹ ਦੇਖਦੀ ਰਹਿੰਦੀ ਹੈ, ਇੱਕ ਤਾਂ ਉਹਨੂੰ ਚਾਅ ਹੁੰਦਾ, ਉਹਦੇ ਮਨ ਵਿੱਚ ਵੀ ਪ੍ਰਸੰਨਤਾ ਆਉਂਦੀ ਹੈ, ਇੱਕ ਉਹ ਦੇਖਦੀ ਰਹਿੰਦੀ ਹੈ ਮਿੱਟੀ ਤਾਂ ਨਹੀਂ ਖਾਂਦਾ ਔਰ ਇਹਦਾ ਮੂੰਹ ਲਿਬੜਿਆ ਤਾਂ ਨਹੀਂ ਹੋਇਆ ਕਿਤੇ, ਇਉਂ ਤਾਂ ਨਹੀਂ ਕੋਈ ਕਹੂਗਾ ਤੂੰ ਆਪਦੇ ਪੁੱਤ ਨੂੰ ਨਹੀਂ ਸਾਂਭਦੀ, ਇੱਕ ਲਿਬੜਿਆ ਪਿਆ, ਅੱਖਾਂ 'ਚ ਗਿੱਡ ਤਾਂ ਨਹੀਂ ਹੈ, ਰੇਸ਼ਾ ਤਾਂ ਨਹੀਂ ਨਾਸਾਂ ਥਾਂ ਉਤਰਿਆ ਹੋਇਆ, ਹਰ ਵੇਲੇ ਸਫਾਈ ਰੱਖਦੀਆਂ ਕਿ ਨਹੀਂ ਮਾਈਆਂ? ਇਸੇ ਤਰ੍ਹਾਂ ਸਤਸੰਗਤ ਜੀ ਗੁਰਬਾਣੀ ਆਪਣੀ ਮਾਤਾ ਰੂਪ ਹੈ। ਹਾਂ ਵਾਰੀ ਮੁੱਖ ਫੇਰ ਪਿਆਰੇ, ਹੇ ਗੁਰੂ ਕੇ ਸਿੱਖ, ਮੈਂ ਤੇ ਤੋਂ ਬਰਿਹਾਰ ਕੁਰਬਾਨ ਜਾਂਦੀ ਹਾਂ, ਤੂੰ ਮੇਰੇ ਵੱਲ ਨੂੰ ਮੂੰਹ ਫੇਰ ਕੇ ਰੱਖਿਆ ਕਰ, ਮੈਂ ਦੇਖ ਲਵਾਂ ਤੇਰੇ ਮੂੰਹ ਤੇ ਕੋਈ ਵਿਸ਼ੇ ਦਾ ਕਲੰਕ ਤਾਂ ਨਹੀਂ, ਤੇਰੇ ਮੂੰਹ ਵਿੱਚ ਕਿਤੇ ਬਦਬੋ ਤਾਂ ਨਹੀਂ ਆਉਂਦੀ ਜਿਵੇਂ ਮਿੱਟੀ ਖਾਂਦਾ ਬੱਚਾ, ਤੂੰ ਕਿਤੇ ਜਰਦੇ ਤਾਂ ਨਹੀਂ ਖਾਂਦਾ, ਤੇਰੇ ਅੰਦਰ ਕਿਤੇ ਬਦਬੋ ਤਾਂ ਨਹੀਂ ਤੇਰੇ ਮੂੰਹ ਚੋਂ ਆਉਂਦੀ। ਹੋ ਵਾਰੀ ਮੁੱਖ ਫੇਰ ਪਿਆਰੇ, ਹੇ ਮੇਰੇ ਪਿਆਰੇ ਗੁਰਸਿੱਖ, ਤੂੰ ਸੰਗਤ ਚ ਆ, ਤੂੰ ਮੇਰੇ ਵੱਲ ਮੂੰਹ ਫੇਰ ਕੇ ਰੱਖ, ਲੈ ਫਿਰ ਮੈਂ ਤੈਨੂੰ ਲੋਰੀ ਦੇਵਾਂ। ਆ ਗੁਰਬਾਣੀ ਸਤਸੰਗ ਜੀ ਜਿਹੜੀ ਪੜ੍ਹਨੀ ਹੈ, ਇਹ ਮਾਂ ਦੀਆਂ ਲੋਰੀਆਂ ਹੀ ਦਿੱਤੀਆਂ ਹੋਈਆਂ ਹਨ। ਸੋ ਹਮੇਸ਼ਾ ਵਾਸਤੇ ਤੂੰ ਮੇਰੇ ਤੋਂ ਬੇਮੁੱਖ ਨਾ ਹੋਈ, ਤੂੰ ਮੈਨੂੰ ਪੜ੍ਹਿਆ ਕਰ, ਮੈਨੂੰ ਯਾਦ ਕਰਿਆ ਕਰ, ਤੂੰ ਮੇਰੇ ਵੱਲ ਮੁੱਖ ਫੇਰ ਕੇ ਰੱਖ, ਮੈਂ ਤੇਰੇ ਵਾਸਤੇ ਹੀ ਉਤਰੀ ਹਾਂ ਸੱਚਖੰਡ ਵਿੱਚੋਂ, ਜੇ ਤੂੰ ਨਹੀਂ ਮੇਰੇ ਵੱਲ ਮੂੰਹ ਫੇਰੇਗਾ, ਪੜ੍ਹੇਗਾ ਨਹੀਂ, ਮੈਨੂੰ ਮੇਰੇ ਕੋਲ ਆਵੇਗਾ ਨਹੀਂ, ਮੈਂ ਉਦਾਸ ਹੋ ਜਾਵਾਂਗੀ। ਗੁਰਬਾਣੀ ਆਈ ਗੁਰਸਿੱਖਾਂ ਵਾਸਤੇ ਹੈ ਭਾਈ, ਸ਼ਰਧਾਲੂਆਂ ਵਾਸਤੇ। ਆਪ ਜੀ ਕਹਿੰਦੀ, ਹੋ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੁੱਖ ਕਾਹੇ ਕੁਮਾਰੇ, ਤੂੰ ਮੈਨੂੰ ਪਿੱਠ ਨਾ ਦੇਈ, ਮੇਰੀ ਜਿੰਦ ਕੱਢ ਲਈ, ਭਾਵ ਮੈਂ ਉਦਾਸ ਹਾਂ, ਪਿੱਠ ਨਾ ਮੈਨੂੰ ਦੇਈ, ਬੇਮੁੱਖ ਨਾ ਹੋ ਜਾਈ, ਗੁਰਬਾਣੀ ਮੈਂ ਪੜ੍ਹਨੀ ਨਹੀਂ ਹੈ, ਅੰਮ੍ਰਿਤ ਛਕਣਾ ਹੀ ਨਹੀਂ ਹੈ, ਕਿਤੇ ਮੂੰਹ ਵਿਚ ਤੇਰੇ ਬਦਬੋ ਨਾ ਆਉਣ ਲੱਗ ਜਾਵੇ ਬਾਹਰ।
ਕਰਬਤ ਭਲਾ ਨਾ ਕਰਬਤ ਤੇਰੀ,
ਲੋਕਾਂ ਦੀਆਂ ਕੁਤਰਕਾਂ ਜਿਹੜੀਆਂ ਦਵੈਤਵਾਦੀਆਂ ਦੀਆਂ ਨੇ ਉਹ ਭਲੀਆਂ ਨੇ, ਮੈਨੂੰ ਕੋਈ ਪਰਵਾਹ ਨਹੀਂ। ਬੜੇ ਲੋਕ ਗੁਰਬਾਣੀ ਚ ਨੁਕਸ ਕੱਢਦੇ ਹੈ, ਬਾਹਰਲੇ ਲੋਕ ਕਹਿੰਦੇ ਆਹ ਘਾਟ ਹੈ ਉਹ ਘਾਟ ਹੈ, ਉਹਨਾਂ ਦੀਆਂ ਕੁਤਰਕਾਂ ਭਲੀਆਂ ਨੇ, ਮੈਂ ਕੋਈ ਪਰਵਾਹ ਨਹੀਂ, ਪਰ ਗੁਰਸਿੱਖ ਤੂੰ ਨਾ ਮੈਨੂੰ ਪਿੱਠ ਦੇਈ, ਤੂੰ ਮੈਨੂੰ ਜ਼ਰੂਰ ਪਿਆਰ ਕਰਦਾ ਰਹੀਂ, ਪੜ੍ਹਦਾ ਰਹੀਂ।
ਲਾਗ ਗਲੇ ਸੁਣ ਬੇਨਤੀ ਮੇਰੀ,
ਤੂੰ ਮੇਰੀ ਬੇਨਤੀ ਸੁਣ, ਮੈਨੂੰ ਗਲ ਨਾਲ ਤਾਂ ਲਾ, ਕੰਠ ਨਾਲ ਤਾਂ ਜਪਤਾ ਵਾਹਿਗੁਰੂ ਵਾਹਿਗੁਰੂ ਜਾਪਤਾ ਕਰ
ਵਾਰੀ ਮੁਖ ਫੇਰ ਪਿਆਰੇ
ਮੈਂ ਤੇਰੇ ਤੋਂ ਬਲਿਹਾਰ ਕੁਰਬਾਨ ਜਾਨੀ ਹੈ ਮੈਂ ਤੇਰੇ ਜਿਹੜੇ ਦੁੱਖ ਨਹੀਂ ਆਉਣ ਦਿੰਦੀ
ਦੇ ਮੁਖ ਕਾਹੇ ਕੋ ਮਾਰੀ
ਪਰ ਮੈਨੂੰ ਪਿੱਠ ਦੇ ਕੇ ਨਾ ਮਾਰੀ ਮੈਂ ਆਈ ਆ ਮਾਤ ਲੋਕ ਵਿਚ ਤੇਰੇ ਵਾਸਤੇ ਹੀ
ਰਹਾਓ ਜੋ ਤਨ ਚੀਰ ਅੰਗ ਨਾ ਮੋਰੋ
ਨਾਲੇ ਵਾਅਦਾ ਕਰਦੀ ਹੈ ਜੋ ਤਨ ਚੀਰ ਅੰਗ ਨਾ ਮੋਰੋ ਜੇ ਤੇਰੇ ਕੋਈ ਅੰਗਾਂ ਨੂੰ ਸਜ਼ਾ ਦੇਵੇ ਚੀਰੇ ਵੀ ਨਾ ਮੈਂ ਤੇਰਾ ਪੱਖ ਨਹੀਂ ਮੋੜਦੀ ਤੇਰੇ ਨਾਲ ਰਹੂੰਗੀ ਨਹੀਂ ਤਾਂ ਭਾਈ ਜਿਸ ਵੇਲੇ ਕੋਈ ਕਿਸੇ ਨੂੰ ਵੀ ਸਜ਼ਾ ਮਿਲਦੀ ਹੈ ਕਿ ਸਤਸੰਗ ਜੀ ਉੱਥੇ ਆਪਾਂ ਸਾਥ ਦਿੰਦੇ ਹਾਂ ਬਿਲਕਦੇ ਜ਼ਰੂਰ ਹਾਂ ਬਾਹਰ ਖੜੇ ਪਰ ਉਹਦੇ ਥੋਂ ਆਪਾਂ ਨਹੀਂ ਸਤਸੰਗ ਜੀ ਕਦੇ ਵੀ ਕੋਈ ਕੁਰਬਾਨੀ ਕਰਨ ਨੂੰ ਤਿਆਰ ਹੈ ਤੇ ਜੋ ਤਨ ਚੀਰ ਹੈ ਜੇ ਗੁਰਸਿੱਖ ਤੇਰਾ ਕੋਈ ਸਰੀਰ ਚੀਰੂ ਕੋਈ ਜਲਵਾਣਾ ਕੋਈ ਜ਼ੁਲਮ ਕਰਨ ਵਾਲੇ ਤੈਨੂੰ ਤੰਗ ਕਰਨਗੇ ਮੈਂ ਤੇਰਾ ਸਾਥ ਦੇਊਂ ਤੈਨੂੰ ਤਕਲੀਫ਼ ਨਹੀਂ ਹੋਣ ਦਿੰਦੀ ਭੋਰਾ ਵੀ ਭਾਈ ਮਤੀ ਦਾਸ ਜੀ ਦਾ ਆਰੇ ਨਾਲ ਚੀਰਿਆ ਗਿਆ ਸਰੀਰ ਜਦੋਂ ਸਤਸੰਗ ਜੀ ਸਰੀਰ ਸੀਸ ਤੇ ਆਰਾ ਰੱਖਿਆ ਜਦ ਹੀ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਸਿੱਖ ਨੇ ਪੰਚ ਪ੍ਰਵਾਣ ਦੀ ਪੌੜੀ ਤੱਕ ਸੀ ਬਾਣੀ ਦੀ ਆਵਾਜ਼ ਜਦੋਂ ਦੋ ਫਾੜੇ ਹੋ ਗਿਆ ਜਦੋਂ ਸਤਸੰਗਤ ਜੀ ਦੋ ਫਾੜੇ ਹੋ ਗਏ ਬਾਕੀ ਦਾ ਜਪਜੀ ਸਾਹਿਬ ਦਾ ਪਾਠ ਗੁਰਮੁਖ ਰੋਮ ਰੋਮ ਹਰ ਧਿਆਵੈ ਐ ਦੋਨਾਂ ਫਾੜਿਆਂ ਚੋਂ ਸਤਸੰਗ ਪੂਰਾ ਹੋਇਆ ਜਿਵੇਂ ਦੋ ਪਾਠੀ ਭੋਗ ਪਾਉਂਦੇ ਹੁੰਦੇ ਹੈ ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਉਸੇ ਵੇਲੇ ਦੋਨਾਂ ਫਾਕੜਾਂ ਚੋਂ ਜਿੰਦ ਨਿਕਲ ਕੇ ਸੱਚਖੰਡ ਨੂੰ ਤੁਰ ਗਈ ਸਤ ਸਕਦੀ ਗੁਰੂ ਤੇਗ ਬਹਾਦਰ ਜੀ ਨੂੰ ਮੱਥਾ ਟੇਕ ਕੇ ਜੋ ਤਨ ਚੀਰੇ ਅੰਗ ਨਾ ਮੋਰੋ ਇਹ ਗੁਰਬਾਣੀ ਬ੍ਰਹਮ ਵਿਦਿਆ ਕਹਿੰਦੀ ਹੈ ਹੇ ਪੜ੍ਹਨ ਵਾਲੇ ਹੇ ਗੁਰਸਿੱਖ ਮੇਰੇ ਪੁੱਤਰ ਜੇ ਤੇਰਾ ਕੋਈ ਸਰੀਰ ਚੀਰ ਵੀ ਦੇਵੇ ਮੈਂ ਉੱਥੇ ਵੀ ਤੇਰਾ ਸਾਥ ਦੇਵਾਂਗੀ ਇਹ ਸਾਧ ਸੰਗਤ ਜੀ ਇਕੱਲੇ ਆਪਣੇ ਘਰ ਹੀ ਨਹੀਂ ਭਾਈ ਮਨੀ ਸਿੰਘ ਸਾਹਿਬ ਜੀ ਨੇ ਜਿਸ ਵੇਲੇ ਸਤਸੰਗ ਸੁਖਣੀ ਸਾਹਿਬ ਦੇ ਅਭਿਆਸੀ ਸੀ ਜਦੋਂ ਬੰਦ ਬੰਦ ਕੱਟਣਾ ਜੋ ਜਾਲਮਾਂ ਨੇ ਸ਼ੁਰੂ ਕਰ ਦਿੱਤਾ ਜਦ ਹੀ ਸੁਖਣੀ ਸਾਹਿਬ ਦੀ ਬਾਣੀ ਸ਼ੁਰੂ ਕਰ ਦਿੱਤੀ ਜਿੱਥੇ ਸਿਰ ਦੇ ਸੁਖਣੀ ਸਾਹਿਬ ਵਸਦੀ ਹੈ ਮਨਾ ਮੂੰਹ ਸੁੱਖ ਦੇਣ ਵਾਲੀ ਉੱਥੇ ਭਾਈ ਟੁਕੜੇ ਟੁਕੜੇ ਕਰਾਉਣ ਦਾ ਕੀ ਦੁੱਖ ਹੋਣਾ ਸੀ ਦੇਹ ਅਧਿਆਸ ਹੀ ਨਹੀਂ ਹੈ ਪੜ੍ਹੀ ਜਾਂਦੇ ਨੇ ਬਾਣੀ ਉਹ ਆਪਣਾ ਕੰਮ ਕਰੀ ਜਾਂਦੇ ਨੇ ਸਤਸੰਗ ਜੀ ਬੰਦ ਬੰਦ ਕੱਟੀ ਜਾਂਦੇ ਨੇ ਨਿੱਕੇ ਨਿੱਕੇ ਟੁਕੜੇ ਕਰੀ ਜਾਂਦੇ ਆ ਜਦੋਂ ਸਰਾਰਾ ਸਰੀਰ ਕੱਟਿਆ ਗਿਆ ਸਤਸੰਗ ਜੀ ਟੋਕਰੇ ਚ ਪਾ ਲਿਆ ਅੱਠਵੀਂ ਅਸ਼ਟਪਦੀ ਬ੍ਰਹਮ ਗਿਆਨੀ ਵਾਲੀ ਪੂਰੀ ਹੋਈ ਸੀ ਸੋਲਾਂ ਅਸ਼ਟਪਦੀਆਂ ਸਤਸੰਗ ਜੀ ਟੁਕੜੇ ਜਿਹੜੇ ਪਏ ਸੀ ਨਾ ਟੋਕਰੇ ਚ ਪਾਏ ਹੋਏ ਸਾਰੇ ਸਰੀਰ ਦੇ ਸਾਰੀ ਸੁਖਣੀ ਸਤਸੰਗ ਜੀ ਉਹਦੇ ਵਿੱਚੋਂ ਪੂਰੀ ਹੋਈ ਗੁਰਮੁਖ ਰੋਮ ਰੋਮ ਹਰ ਧਿਆਵੈ ਪਤਾ ਲੱਗ ਗਿਆ ਕਿ ਗੁਰਬਾਣੀ ਭਾਈ ਪੂਰਾ ਸਾਥ ਦਿੰਦੀ ਹੈ ਜੋ ਤਨ ਚੀਰ ਹੈ ਅੰਗ ਨਾ ਮੋਰੋ ਮੈਂ ਤੇਰਾ ਪੱਖ ਕਰਾਂਗੀ ਤੇਰਾ ਸਾਥ ਦੇਵਾਂਗੀ ਲੈਣ ਜੋ ਆਈ ਆ ਸੱਚਖੰਡ ਵਿੱਚੋਂ ਨਾਲੇ ਹੀ ਜਾਣਾ ਤੇ ਇਹ ਤਾਂ ਆਪਣੇ ਘਰ ਦੀ ਬਾਤ ਹੈ ਸਤਸੰਗ ਜੀ ਸੁਣਿਆ ਹੋ ਤੁਸੀਂ ਮਨਸੂਰ ਇਹ ਸਾਧੂ ਸਤਸੰਗ ਜੀ ਇਰਾਨ ਵਿੱਚ ਪੈਦਾ ਹੋਇਆ ਸੂਫੀ ਫਕੀਰਾਂ ਦੀ ਸੰਗਤ ਹੋਈ ਬੜੀ ਭਾਰੀ ਕਮਾਈ ਕੀਤੀ ਇਹ ਆਵਾਜ਼ ਦਿੰਦਾ ਸੀ ਅਨਲ ਹੱਕ ਅਨਲ ਹੱਕ ਅਨਲ ਹੱਕ ਇਹਦਾ ਅਰਥ ਹੈ ਕਿ ਮੈਂ ਬ੍ਰਹਮ ਹਾਂ ਆਪਾਂ ਨੂੰ ਵੀ ਸਤਸੰਗਤ ਜੀ ਇਹੀ ਲੇਚਾ ਦੜਾਇਆ ਜਾਂਦਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਕਿ ਤੂੰ ਬ੍ਰਹਮ ਰੂਪ ਹੈ ਪਰ ਫਰਕ ਥੋੜਾ ਜਿਹਾ ਪਾਇਆ ਹੋਇਆ ਗੁਰੂ ਘਰ ਵਿੱਚ ਕਲਯੁਗ ਦੀ ਹਵਾ ਦੇਖ ਕੇ ਹਿਰਦੇ ਗਿਆਨ ਮੁੱਖ ਭਗਤੀ ਵਰਤਨ ਵੈਰਾਗ ਹਿਰਦੇ ਚ ਗਿਆਨ ਤਾਂ ਹੋਣਾ ਕਿ ਮੈਂ ਬ੍ਰਹਮ ਹਾਂ ਪਰ ਕਹਿ ਕੇ ਨਹੀਂ ਕਿਸੇ ਨੂੰ ਸੁਣਾਉਣਾ ਹਿਰਦੇ ਮੁੱਖੋਂ ਕੀ ਕਹਿਣਾ ਛੱਛਾ ਛੋਰੇ ਦਾਸ ਤੁਮਾਰੇ ਦਾਸ ਦਾਸਨ ਕੇ ਪਾਣੀ ਹਾਰੇ ਅਸੀਂ ਤਾਂ ਭਾਈ ਜਿਹੜੀ ਸੰਗਤ ਹੈ ਇਹਨਾਂ ਦੇ ਦਾਸਾਂ ਦੇ ਦਾਸ ਹਾਂ ਮੂੰਹੋਂ ਐ ਕਹਿਣਾ ਅੰਦਰ ਨੇਚਾ ਇਹ ਕਰਨਾ ਕਿ ਬ੍ਰਹਮ ਦਾ ਤੇ ਮੇਰੇ ਸਰੂਪ ਦਾ ਅੰਤਰਾ ਭੋਰਾ ਹੀ ਹੈ ਨਹੀਂ ਫਰਕ ਨਹੀਂ ਹੈ ਗਿਆਨ ਵਸਤਾ ਜਾ ਕੇ ਸਤਸੰਗਤ ਜੀ ਐਨ ਉੱਪੜ ਕੇ ਪਹਿਲਾਂ ਨਹੀਂ ਪਹਿਲਾਂ ਤਾਂ ਪਤਾ ਹੀ ਨਹੀਂ ਵੀ ਬ੍ਰਹਮ ਕੀ ਹੈ ਤੇ ਮੈਂ ਕੀ ਹਾਂ ਜਦੋਂ ਗੁਰਬਾਣੀ ਤੁਹਾਨੂੰ ਗਿਆਨ ਦੇਵੇਗੀ ਉਦੋਂ ਇਹੀ ਪ੍ਰਕਾਸ਼ ਕਰੇਗੀ ਹਿਰਦੇ ਚ ਜਿਵੇਂ ਸਤਸੰਗਤ ਜੀ ਮਾਂ ਗੋਦ ਚ ਲੈ ਕੇ ਘੁੱਟ ਜਾਂਦੀ ਹੈ ਪੁੱਤ ਤੂੰ ਮੇਰੀ ਅੰਸ ਤੋਂ ਪ੍ਰਗਟ ਹੋਇਆ ਹੋਇਆ ਇਸੇ ਤਰ੍ਹਾਂ ਗੁਰਬਾਣੀ ਦੱਸ ਦਿੰਦੀ ਹੈ कि तू धक्के खाण वाला जीव नहीं है जूना दे विच, तू ब्रह्म रूप है। जिवें मां संसार दे उत्ते माता पिता ने जेड़े ये आपां नूं जन्म दिंदे हन, पिता ने अमानत दे दित्ती माता नूं, माता ने आपां नूं सत्संग जी पाल के की कीता, आ संसार विच सत्संग जी छड़ दित्ता। लेकिन यह जिहड़ी गुरबाणी माता है सतसंगत जी, यह किने इहदी झोली च आपां नूं किने पाया, जिदा अमृत छकिया दसवें पातशाह ने अमृत की दात दित्ती, वह अपने पिता हैं। दसवें पातशाह ने आपां नूं सतसंग जी सतगुर के जन्म गबन पटाया, जिदन अमृत छकिया उदन जन्म धारिया, गुरु साहब ने आपां नूं गुरबाणी की झोली च पा दिता, लै गुरसिखा जिन्ना चिर तेरी जिंदगी है तू गुरबाणी नूं आसरा मनना, ये माता मनिंद है, ये तेनू पालेगी, पाले भी की तेरा साथ नहीं छड़ेगी। दूसरे पिता अपनी अंस तो अपनी माता नू सत्संग जी आपां नू सौंप दिंदे, बालक पढ़ते सब कुछ, लेकिन माता आपां नू इत्थे छड़ दिंदी है, लै पुत खेड संसार च। लेकिन आ जिहड़ी माता ब्रह्म विद्या गुरबाणी है, इहदी झोली च दसवें पातशाह ने आपां नू पाया, यह छड़दी नहीं। जो तन चीरे अंग न मोरो, जे जम आ जान आ मां आपां नूं तड़फदी रह जांदी है, नहीं रखिया कर सकती। लेकिन आ मां सतसंग जिहड़ी ब्रह्म विद्या, यह तां जमा दी भाफ नहीं आउण दिंदी। जो तन चीरे अंग न मोरो, पिंड परे तो प्रीत न तोरो, जदों तेरा हे गुरसिख शरीर डिग पूआ, तेरे नाल प्रीति फेर भी नहीं तोड़नी, तेरे नाल रहूंगी। जिथे गुरबाणी है उथे भाई जम किथे नेड़े आ जाणगे। ओ मनसूर सतसंग जी साधु, ये जिहड़े शरा दे बधे हुए सतसंग जी कट्टर लोग सी, इन्हां ने सतसंग जी बगदाद दे अंदर उहनूं फड़ के कहिंदे ओ करो सूढ़ी चाढ़ दिओ, ये अनल हक कहिंदा वी मैं खुदा हां, मैं ब्रह्म हां। कहिंदा तां सच सी, आपां भी कह सकदे मैं ब्रह्म हां, पर जे सतसंग जी ज्ञान हो जावे, पर गुरु घर आग्या भी ज्ञान होए ते भी ये अखर कहने नहीं, क्यों आ जिहड़े दूजे बेचारे हदे जिन्हां नूं ज्ञान नहीं होया, वह भी अपनी रीस ना कहण लग जाए तू रब तां मैं घटवां, सारी रब कहण लग जावांगे, भगती तो निकल जावांगे, भगती छड बैठांगे। इस करके हिरदे च जरूर ये नेचा करना है। सो वह भी ज्ञान वास्ता जाके जदों सतसंगत जी उसने अनल हक कहना शुरू किया, बुलाणिया ने कट्ठे होकर सतसंग जी फतवा लाता सूली चाढ़ दियो। सूली बड़ी बुरी बुला है सतसंगत जी, बड़ी भयानक सजा है। लकड़ नूं सतसंग जी मूहरों तिखी करके उत्ते तिखा जिहा सल लोहे का उत्ते चाढ़ देना पोपला जिहा, बंदे नूं नग्न करके सतसंग जी जंगल आली जगह उत्ते टका देनी। हौली हौली सतसंग जी उस सारे शरीर दे विच दी आप दे भार नाल ही लंघदी जांदी है, खून निकलण लग जांदा है, बहुत बुरी तरह सतसंग जी बंदे दी मौत हुंदी। जिस वेले खून दियां धारां लगियां बगण, वह तां इक मूंह तो अनल हक कहिंदा सी, खून दियां सतसंग जी बूंदा चो अनल हक अनल हक अनल हक दी आवाज आवे, वह गुरमुख रोम रोम हर त्यावै, बुलाणे हैरान हो गए भई आ की बणिया, असी तां इहनूं कल्ले नूं हटाउणा चाहुंदे सी वी इह अखर क्यों कहना तूं, इहदे तां सारियां बूंदां चो निकल रिहा, यह शरा तो उल्ट है। उस वेले सतसंगत जी जदों मृत्यु नूं प्राप्त होया कहिंदे इस नूं साड़ दिओ। उस वेले सतसंगत जी मुसलमान दबदे हुंदे है, यह कहिंदे वी जिहड़ा साड़ांगे आपे दोजक नूं जाऊगा। जिस वेले साड़ दिता सतसंगत जी, फिर भी राख विचों अनर हक दी आवाज आवे। मुलाने ने हर वेले रिहा ना गया, पा के सतसंग जी बड़े भांडे विच बोतल वांगू जिहदी राख उत्तों डट लाता भी हुण तां नहीं बोलूगा। बड़ा प्रसंग है सतसंग जी उहदी लड़की नूं कलंक लगना, फिर इहने सतसंग जी जन्म धारना, भाव की इवें जिवें शमत सपतरे सतसंग जी एक साधु होया, गजनी दे इलाके च सबजवार दे इलाके च उहदा जन्म, मुसलमाना चो सी, वह भी सूफी फकीर होया। उन्हें भी अनल हक का नारा लाया जदों राजे का सतसंगी मुंडा ज्यौदा किया, बुलाणिया ने शरा दे नाल कहिंदे दी खल ला दिओ, ਜਦੋਂ ਸਖਤ ਨੀ ਖਲਲ ਆਹੀ, ਜਿੰਨੀਆਂ ਬੂੰਦਾਂ ਨਿਕਲਦੀਆਂ ਸੀ ਅਨਲ ਹੱਕ ਅਨਲ ਹੱਕ ਦੀ ਆਵਾਜ਼ ਦਿੰਦੀਆਂ ਸੀ। ਸੋ ਇਹ ਨਹੀਂ, ਜਿਨ੍ਹਾਂ ਨੇ ਵੀ ਬੰਦਗੀ ਕੀਤੀ ਉਨ੍ਹਾਂ ਦੇ ਸਤਸੰਗੀ ਇਹ ਵਸਤਾ ਸਭ ਨੂੰ ਪ੍ਰਾਪਤ ਹੋਈ। ਤਾਂ ਗੁਰਬਾਣੀ ਕਹਿੰਦੀ ਹੈ, ਬ੍ਰਹਮ ਵਿਦਿਆ ਕਹਿੰਦੀ ਹੈ, ਹੇ ਗੁਰੂ ਕੇ ਸਿੱਖ, ਜੋ ਤਨ ਚੀਰੇ ਅੰਗ ਨਾ ਮੋਰੋ, ਪਿੰਡ ਪਰੇ ਤੋ ਪ੍ਰੀਤ ਨਾ ਤੋਰੋ। ਜੇ ਤੇਰਾ ਪਿੰਡਾ ਦੇਹ ਡਿੱਗ ਵੀ ਪਊਗਾ ਨਾ, ਹਾਰ ਜਾਵੇਗਾ, ਮੈਂ ਪ੍ਰੀਤੀ ਨੀ ਤੋੜਦੀ ਤੇਰੇ ਨਾਲੋਂ।
ਹਮ ਤੁਮ ਬੀਚ ਭਇਓ ਨਹੀਂ ਕੋਈ,
ਹਮ ਤੁਮ ਬੀਚ ਭਇਓ ਨਹੀਂ ਕੋਈ। ਗੁਰਬਾਣੀ ਭਾਈ ਪੜਦਾ ਪੜਦਾ ਗੁਰਬਾਣੀ ਦਾ ਰੂਪ ਧਾਰ ਜਾਂਦਾ ਗੁਰਸਿੱਖ। ਗੁਰਬਾਣੀ ਦੇ ਵਿੱਚ ਕੀ ਹੈ? ਪਰਮੇਸ਼ਵਰ ਦਾ ਨਾਮ ਹੈ। ਜਦੋਂ ਨਾਮ ਵਿੱਚ ਬਿਰਤੀ ਮਿਲ ਗਈ, ਉਸ ਵੇਲੇ ਸਤਸੰਗ ਜੀ ਨਾਮੀ ਦੂਰ ਨਹੀਂ, ਪਰਮੇਸ਼ਵਰ ਦੂਰ ਨਹੀਂ ਹੈ। ਤੇਰੇ ਮੇਰੇ ਵਿੱਚ ਕੋਈ ਪੜਦਾ ਨਹੀਂ ਹੈ, ਮਾਂ ਪੁੱਤ ਦਾ ਕੋਈ ਪੜਦਾ ਨਹੀਂ ਹੁੰਦਾ।
ਤੁਮੈ ਸੋ ਕਾਂਤ ਨਾਰ ਹਮ ਸੋਈ,
ਦੇਖ ਫੇਰ ਤੂੰ ਕੀ ਬਣੇਗਾ। ਜਿੰਨਾ ਚਿਰ ਜਿਗਿਆਸਾ ਵਸਦਾ ਹੈ ਉਨਾ ਚਿਰ ਤੇਰੀ ਮਾਂ ਹਾਂ। ਕੰਤ ਨਾ ਹੁੰਦਾ ਸਤਸੰਗ ਜੀ, ਜਿੱਥੇ ਕੰਗ ਨਾ ਸੁੱਖ ਦਾ ਹੁੰਦਾ, ਜਿੱਥੇ ਸੁੱਖ ਦਾ ਅੰਤ ਹੋ ਜਾਵੇ ਉਹਨੂੰ ਕਹਿੰਦੇ ਕੰਤ। ਤੈਨੂੰ ਉੱਥੇ ਪਹੁੰਚਾ ਦੂੰਗੀ ਜਿੱਥੇ ਸੁੱਖ ਦਾ ਅੰਤ ਹੈ, ਮੁੜ ਕੇ ਉਦੋਂ ਉੱਤੇ ਸੁੱਖ ਕੋਈ ਨਹੀਂ ਹੈ। ਸੁੱਖ ਦੀ ਪ੍ਰਾਪਤੀ ਦੀ ਇੱਛਾ ਉਨਾ ਚਿਰ ਹੈ ਜਿੰਨਾ ਚਿਰ ਆਪਾਂ ਤੋਂ ਸੁੱਖ ਨਿਆਰਾ ਹੈ। ਜੇ ਆਪਾਂ ਹੀ ਸੁੱਖ ਸਰੂਪ ਬਣ ਜਾਈਏ ਫੇਰ ਤਾਂ ਕਿਸੇ ਸੁੱਖ ਦੀ ਲੋੜ ਨਹੀਂ ਹੈ। ਮਿੱਠਾ ਸਤ ਸੰਗਤ ਜੀ, ਉਹ ਮਿੱਠਾ ਆਪਣਾ ਰੂਪ ਹੀ ਹੈ। ਮਿੱਠਾ ਕੋਈ ਬਾਹਰੋਂ ਤਾਂ ਨਹੀਂ ਗੁੜ ਚ ਲਿਆ ਕੇ ਪਾਇਆ ਜਾਂਦਾ, ਉਹ ਗੁੜ ਆਪ ਹੀ ਮਿੱਠਾ ਹੈ। ਇਸੇ ਤਰ੍ਹਾਂ ਬ੍ਰਹਮ ਆਪ ਹੀ ਆਨੰਦ ਸਰੂਪ ਹੈ। ਆਪਣਾ ਸਰੂਪ ਵੀ ਸਤਸੰਗ ਜੀ ਆਨੰਦ ਸਰੂਪ ਹੈ, ਜਿਹੜਾ ਚੇਤਨ ਸਾਖੀ ਆਤਮਾ ਹੈ। ਤੁਮੈ ਸੋ ਕੰਤ, ਉਸ ਵੇਲੇ ਤੂੰ ਕੀ ਹੋਵੇਂਗਾ? ਮੈਂ ਤੇਰੀ ਪਤਨੀ ਹੋਵਾਂਗੀ, ਤੂੰ ਉਸ ਵੇਲੇ ਬ੍ਰਹਮ ਗਿਆਨੀ ਹੋਵੇਂਗਾ। ਬ੍ਰਹਮ ਵਿੱਚ ਲੀਨ ਪਰਮੇਸ਼ਵਰ ਦਾ ਰੂਪ ਧਾਰ ਜਾਵੇਗਾ।
ਕਹਿਤ ਕਬੀਰ ਸੁਣੋ ਰੇ ਲੋਈ,
ਤੁਮੇ ਸੋ ਕੰਤ ਨਾਰ ਹਮ ਸੋਈ। ਸੋਈ ਉਹ ਹਮ ਹੈ ਜਿਹੜੀ ਪਹਿਲਾਂ ਬ੍ਰਹਮ ਗਿਆਨੀਆਂ ਦੀਆਂ ਬੇਅੰਤ ਪ੍ਰਣਾਲੀਆਂ ਦੀਆਂ ਪ੍ਰਣਾਲੀਆਂ ਨੂੰ ਮੈਂ ਬ੍ਰਹਮ ਵਿੱਚ ਮੇਲ ਕੇ ਰੱਖ ਦਿੱਤਾ। ਉਹੀ ਮੈਂ ਹੁਣ ਇਸਤਰੀ ਰੂਪ ਹੈ, ਤੈਨੂੰ ਮੈਂ ਪਰਮੇਸ਼ਵਰ ਵਿੱਚ ਮੇਲ ਦੂੰ ਆਨੰਦ ਸਰੂਪ ਦੇ ਅੰਦਰ। ਕਹਿਤ ਕਬੀਰ,
ਕਹਿਤ ਕਬੀਰ ਸੁਣੋ ਰੇ ਲੋਈ।
ਕਬੀਰ ਸਾਹਿਬ ਜੀ ਕਹਿੰਦੇ ਹੈ ਜਗਿਆਸੂ ਮੁਖ ਦੁਆਰਾ, ਗੁਰਸਿੱਖ ਕਹਿੰਦਾ ਹੇ ਲੋਈ, ਹੇ ਪ੍ਰਕਾਸ਼ ਕਰਨ ਵਾਲੀ ਗੁਰਬਾਣੀ, ਹੇ ਬ੍ਰਹਮ ਵਿਦਿਆ,
ਅਬ ਤੁਮਰੀ ਪ੍ਰਤੀਤ ਨਾ ਹੋਈ।
ਹੁਣ ਤੱਕ ਮੈਨੂੰ ਭਰੋਸਾ ਨਹੀਂ ਸੀ ਬਈ ਬਾਣੀ ਹੈਗੀ, ਲੋਕ ਪਾਠ ਕਰੀ ਜਾਂਦੇ ਹੈ, ਖਵਨੀ ਕੋ ਮਿਲਦਾ ਖਵਨੀ ਨਹੀਂ। ਹੁਣ ਮੈਨੂੰ ਭਰੋਸਾ ਆਇਆ ਕਿ ਤੂੰ ਮੈਨੂੰ ਪਰਮੇਸ਼ਰ ਚ ਲੀਨ ਕਰਨ ਵਾਸਤੇ ਆਈ ਹੈ, ਮੇਰਾ ਜੰਮਣ ਮਰਨ ਮੇਟਣ ਵਾਸਤੇ ਆਈ ਹੈ, ਹੁਣ ਮੈਨੂੰ ਭਰੋਸਾ ਹੋਇਆ ਹੈ। ਇਉਂ ਸਤ ਸੰਗਤ ਜੀ, ਇਹ ਹੈ ਗੁਰਬਾਣੀ ਵੱਲੋਂ ਆਵਾਜ਼। ਜੇ ਕੋਈ ਕਹੇ ਬਾਣੀ ਕਿਹੜਾ ਸਾਨੂੰ ਹਾਕਾਂ ਮਾਰਦੀ ਹੈ, ਹੋ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੁੱਖ ਕਾਹੇ ਕੋ ਮਾਰੇ। ਮੈਨੂੰ ਪਿੱਠ ਦੇ ਕੇ ਨਾ ਮਾਰ ਪੁੱਤਰ, ਹੇ ਗੁਰੂ ਕੇ ਸਿੱਖ, ਤੂੰ ਮੈਨੂੰ ਆ ਕੇ ਪੜ, ਸੰਗਤ ਕਰ, ਤੇਰਾ ਜੀਵਨ ਸਫਲਾ ਹੋਵੇ।
ਆਸਾ ਕੋਰੀ ਕੋ ਕਾਹੂ ਮਰਮ ਨਾ ਜਾਣਾ।
ਅਗਲਾ ਸ਼ਬਦ ਆਰੰਭ ਹੋਇਆ ਸਤ ਸੰਗਤ ਜੀ, ਕਬੀਰ ਸਾਹਿਬ ਕਾਂਸ਼ੀ ਵਿਚ ਨਿਵਾਸ ਰੱਖਦੇ ਹਨ। ਆਪ ਜੀ ਦੇ ਪਾਸ ਇਕ ਬ੍ਰਾਹਮਣ ਆ ਗਿਆ, ਕਹਿੰਦਾ ਬ੍ਰਾਹਮਣ ਕਹਿੰਦਾ ਉਹ ਜਲਾਹਾ, ਤੂੰ ਐਵੇਂ ਝੂਠਾ ਗਿਆਨੀ ਬਣਿਆ ਫਿਰਦਾ, ਲੋਕਾਂ ਨੂੰ ਗਿਆਨ ਦਿੰਦਾ ਫਿਰਦਾ। ਗਿਆਨ ਤਾਂ ਸਾਡੇ ਬ੍ਰਾਹਮਣਾਂ ਦੇ ਘਰ ਹੈ, ਸਾਰੀ ਵਿਦਿਆ ਸਾਡੇ ਘਰ, ਤੂੰ ਜਲਾਹਾ ਗਿਆਨ ਨਹੀਂ ਪੂਰਾ ਕਰ ਸਕਦਾ। ਜਦੋਂ ਸਤਸੰਗ ਜੀ ਇਸ ਤਰ੍ਹਾਂ ਕਿਹਾ, ਕਬੀਰ ਸਾਹਿਬ ਕਹਿੰਦੇ ਤੈਨੂੰ ਦੱਸਦੇ ਆ, ਸੁਣ ਲੈ।
ਕੋਰੀ ਕੋ ਕਾਹੂ ਮਰਮ ਨਾ ਜਾਣਾ।
ਕੋਰੀ ਜਲਾਹੇ ਨੂੰ ਕਹਿੰਦੇ ਐ, ਕਹਿੰਦੇ ਹੇ ਪ੍ਰੋਤ ਬ੍ਰਾਹਮਣ ਜੀ, ਜਲਾਹੇ ਦਾ ਕਿਸੇ ਨੇ ਭੇਤ ਨੀ ਜਾਣਿਆ, ਜਲਾਹਾ ਹੈ ਕੌਣ?
ਸਭ ਜਗ ਆਨਤ ਨਾਇਓ ਤਾਨਾ,
ਸਭ ਜਗ ਆਨਤ ਨਾਇਓ ਤਾਨਾ। ਨਿਰੰਕਾਰ ਨੇ ਹੀ ਮਾਇਆ ਸਬਲ ਹੋ ਕੇ, ਮਾਇਆ ਤੋਂ ਆ ਦੇਖ ਤਾਣੀ ਤਣਾਈ ਹੋਈ ਆ ਸਾਰੀ। ਸਭ ਤੋਂ ਵੱਡਾ ਤਾਂ ਪਰਮੇਸ਼ਰ ਜਲਾਹਾ, ਤੂੰ ਮੈਨੂੰ ਜਲਾਹਾ ਕਹਿਣਾ, ਆ ਸਭ ਤੋਂ ਵੱਡਾ ਪਰਮੇਸ਼ਰ ਜਲਾਹਾ, ਆ ਸਾਰਾ ਸੰਸਾਰ ਹੈ ਜਿਹੜਾ ਇਹ ਤਣਿਆ ਹੋਇਆ, ਚਾਰੇ ਖਾਣੀਆਂ ਰੂਪ, ਇਹ ਉਸਨੇ ਮਾਇਆ ਤੋਂ ਤਣਵਾਇਆ ਹੈ, ਮਾਇਆ ਤੋਂ ਇਹ ਬਣਵਾਇਆ, ਤਾਣੀ ਤਣਾਈ ਆ ਬਸਤਰ ਸਾਰਾ।
ਰਹਾਓ ਜਬ ਤੁਮ ਸੁਣ ਲੇ ਵੇਦ ਪੁਰਾਣਾ,
ਨਾਲੇ ਦੇਖ ਤੈਨੂੰ ਦੱਸਾਂ, हे प्रोत जी तुसी ता विद्या अध्ययन कर दे पढ़ दे जब तुम सुन ले वेद पुराना जदो तुसी वेद पुराना द्वारा पढ़ के सुन लिया
तब हम इतनक पसरे ताना
की सुनिया तुसी के जिन्ना ताना पसरिया होया है ब्रह्मा नहीं ताणिया ये ब्रह्म दे आसरे परमेश्वर नहीं माया सबल होके असारा तणिया ये तुसी ता सुन लिया वेद पुराना नू पढ़ के असी संतां तो सुन लिया असी तुसी जदो पढ़दे सी थोड़े कोलो सुन लिया है
करना आकाश की कर गह बनाई
नाल ही कहंदे फेर कहंदे कंघी कंघी हुंदी है खड्डी दे विच सतजी दे विच धागे लंघदे है धरती ते आकाश दी इह कंघी बनाई होई है परमेश्वर जिहड़ा जलाहा है उसने
कहंदे सूरज दोए साथ चलाई
ओ नलकियां हुंदियां जिहड़ियां बट्टियां उत्ते धागा लपेटिया हुंदा इधर उधर उहनूं भगाउंदे ने जदों बुणदे ने वस्त्र चंद ते सूरज दो नलकियां चल रही कदे सूरज आ गया तहानू कदे चंद्रमा आ गया ए नलकियां चल
दियां
खड्डी ते बैठन वेले जराहे लोग सत संगत जी खड़ावां जी पाईयां हुंदियां पैरां दे विच लकड़ दियां पाई जोर ओही जोड़ा जोड़ी आ पौआं दी बात किन्नी जेड़ी सारी सृष्टि वाहिगुरु ने बस च कीती होई है
तांती मन माना
उस तांती जराहे च मेरा मन मन्या होया है हे प्रोत जी तू दस जराहा किनू समझदा मैनू मैं कल्ला ही जराहा ए तां रब आप जराहा है दस तू फिर कौन होया ओ तेरा प्यो है कि नहीं रब कहना हां फिर कहना तू भी जराहा जे प्यो जराहा तां पुत भी जराहा ही हुंदा है दस तू किधरों बाहर निकल जावेगा मैनू जलाहा कहना
जलाहे कर अपना चीना
मैं जलाहा मैं अपना घर पछाण लिया है कि मेरा घर तो संगत है तै नहीं हुण थे पछाणिया हे ब्राह्मण भी अपना घर केड़ा
घट ही राम पछाना
मैं संगत घर भी दी पछाण कर ली संगत घर में जाके घट ही राम पछाना ओ राम जेड़ा सब तो बड़ा जलाहा सृष्टि रचन वाला मैं हिरदे च ही पछाण लिया है ओ जिथे मेरे हिरदे च तेरे हिरदे च भी है
कबीर कार है तोरी
कबीर साहब जी कहंदे जदों ओ पढ़लो करदा है उदों आकाश ते धरती दी कंघी नूं ओ तोड़ दिंदा है
सूतै सूत मिलाए कोरी
ओ कोरी जिहड़ा परमेश्वर जिहड़ा है सूतै सूत अपनी जिन्ने शरीर ने ना चेतन सत्ता है इह सूत दी न्याई है ये सारी नू लै करके अपने च पढ़लों वेले मेल लैंदा है ऐहा जा कोरी जलाहा सब तो बड़ा परमेश्वर है हुण तू दस रहा है भाई मैं कल्ला ही जलाहा कि रब भी जलाहा है जे रब जलाहा है तो तुसी ओदी भगती करदे हो तुसी केड़ा जलाहे नहीं हो पंडित बड़ा शर्मिंदा होया इवें जिवें गौड़ी राग नंदमी सतसंग जी आउंदा है गज नब गज दा सिक्की सपुरिया एक तनाई साठ सूत नव खंड बत्र पाठ रगो अधिकाई गई बनाव नमाहो घर छोड़या जाए जुलाहो गजी न मिनिया तोल न तुरिया पच न सिर अढ़ाई जो कर पच न बिग न पावे झगर घरे करहाई दिन की बैठ खसम की बरख से बेला कत आई छूटे कूडे भीगे पुरिया जल्यो जुलाहो रिसाई जुराही कहंदी सी जुए बाद जुलाहे नू पति नू के तू जुआ खेडदा रहना आ ताणी ताणा आके लोकां दियां किन्नियां ताणियां आईयां वस्त्र बनाउणा ओ बहाने ना कहंदा नलकियां भिजियां होईयां कुंडे छड्डियां होईयां बहाने लाउंदा चल तू घर नूं मैं आउणा उठे ही ना कहंदी हां छूटे कुंडे भीगे पुरिया भिजियां पईयां फिर चलाहा कह कहिंदा पाण दित्ती है कहिंदी पच न सिर ढाई ढाई सिर पाण भी पाई होई है ताणी दे विच सब कुछ फिर जलाहा चलिया इसे तरह सतसंग जी ब्रह्म भी जलाहा है जिस वेले पलों आवेगी ना छूटे कुंडे आ जेड़ियां सतसंग जी समुंदर ने कूडे ने बड़े बड़े ये पानी दे भरे हुए ने ये छुट पैणगे तहानू सारे जिन्ना आ ब्रह्मांड ने सब डुब जाणगे विच भीगे पुरिया जेड़ियां उतनियां पुरियां ने वह भी भिज जाणगियां नाल ही थोड़ियां बाशना भी भिजियां रह जाणगियां पालों तां आ जाणी है जिवें जिमीदार एक फसल दे सतसंग जी जिनस घर रख लैंदा है ड्रमा च पा लैंदा है पर वह दाने जदों मर्जी बीजे वह हरे हो जाने ने इं पढ़लों सतसंग जी जपा जिमें बीज के रूप में आप सारे पे रेंदे हां ਜਦੋਂ ਫੇਰ ਪਰਮੇਸ਼ਵਰ ਸੇਠੀ ਰਚਦਾ ਆਪਾਂ ਨੂੰ ਫੇਰ ਬੀਜ ਦਿੰਦਾ, ਆਪਾਂ ਫੇਰ ਉਵੇਂ ਜਿਵੇਂ ਜੂਨਾਂ 'ਚ ਤੁਰ ਪੈਂਦੇ ਹਾਂ। ਐਂ ਉਹਦੀ ਰਚਨਾ ਹੈ, ਸਰਜ ਹੈ, ਛੂਟੇ ਕੁੰਡੇ ਭੀਗੇ ਪੁਰੀਆ, ਚੱਲੋ ਜਲਾਹੋ ਰਸਾਈ। ਇਹ ਸਰਗੁਣ ਸਰੂਪ ਹੈ ਜਿਹੜਾ ਆਪਣੇ ਨਿਰਗੁਣ ਸਰੂਪ ਵਿੱਚ ਚਲਿਆ ਜਾਂਦਾ ਹੈ। ਉਸ ਵੇਲੇ ਸਤਸੰਗ ਜੀ ਜਲਾਹਾ ਨਹੀਂ ਰਹਿੰਦਾ, ਭਾਵ ਕਿ ਉਹ ਮਾਇਆ ਸਬਲ ਨਹੀਂ ਰਹਿੰਦਾ, ਮਾਇਆ ਦੇ ਸਹਿਤ ਹੋ ਕੇ ਆ ਸੇਠੀ ਰਚਨੋਂ ਹਟ ਜਾਂਦਾ ਹੈ ਤੇ ਲੈਤਾ ਆ ਜਾਂਦੀ ਹੈ, ਪੜਨੋਂ ਆ ਜਾਂਦੀ ਹੈ, ਉਹਨੂੰ ਮਹਾਂਪੜਨੋਂ ਕਹਿੰਦੇ ਹਨ। ਸੋ ਇਸ ਤਰ੍ਹਾਂ ਦੇ ਪ੍ਰਕਰਨ ਦੇ ਸ਼ਬਦ ਪਿੱਛੇ ਵੀ ਆ ਚੁੱਕੇ ਹੈ। ਇੱਥੇ ਵੀ ਇਹ ਪੰਡਿਤ ਨੂੰ ਸਤਸੰਗ ਜਿਹੜਾ ਜਾਤੀ ਭਾਨੀ ਸੀ ਜਲਾਹਾ ਦੱਸਦਾ ਸੀ ਕਬੀਰ ਸਾਹਿਬ ਨੂੰ, ਕਬੀਰ ਸਾਹਿਬ ਨੇ ਕਿਹਾ ਹੇ ਪੰਡਿਤ ਜੀ ਤੂੰ ਵੀ ਜਲਾਹਾ ਹੈ। ਹਾਂਜੀ ਚਲੋ
ਹੋਰੀ ਕੋ ਕਾਹੂ ਮਰਮ ਨਾ ਜਾਣਾ ਆਸਾ ਅੰਤਰ ਮੈਲ ਜੇ ਤੀਰਥ ਨਾ ਵੈ ਤਿਸ ਬੈਕੁੰਠ ਨਾ ਜਾਣਾ।
ਸਭ ਸੰਗਤ ਜੀ ਆਪ ਜੀ ਪਖੰਡ ਦਾ ਖੰਡਨ ਕਰਦੇ ਹਨ। ਜੇ ਕੋਈ ਕਹੇ ਮੈਂ ਇਸ਼ਨਾਨ ਮਾਤਰ ਸੇ ਹੀ ਮੇਰੀ ਕਲਿਆਣ ਹੋ ਜਾਵੇਗੀ, ਭਾਈ ਇਸ਼ਨਾਨ ਪਾਨ ਕਰਕੇ ਉਸ ਤੋਂ ਬਾਅਦ ਭਜਨ ਸਿਮਰਨ ਕਰਨ ਨਾਲ ਵੀ ਆਪਣਾ ਭਲਾ ਹੈ, ਨਹੀਂ ਤਾਂ ਸਤਸੰਗ ਜੀ ਇਕੱਲੇ ਇਸ਼ਨਾਨ ਮਾਤਰ ਸੇ ਨਹੀਂ ਹੈ। ਆਪ ਜੀ ਕਹਿੰਦੇ ਹਨ, ਪੜੋ ਪੰਕਤੀ,
ਅੰਤਰ ਮੈਲ ਜੇ ਤੀਰਥ ਨਾ ਵੈ।
ਕਹਿੰਦੇ ਪ੍ਰੇਮੀਓ ਅੰਦਰ ਰਾਗ ਦੁਆਖ ਦੀ ਮੈਲ ਹੋਵੇ, ਵਿਕਾਰਾਂ ਦੀ ਮੈਲ ਹੋਵੇ, ਉਤੋਂ ਤੀਰਥਾਂ ਤੇ ਨਹਾਉਂਦਾ ਫਿਰੇ
ਇਸ ਬੈਕੁੰਠ ਨਾ ਜਾਣਾ।
ਉਸ ਆਦਮੀ ਨੇ ਬੈਕੁੰਠ ਨੂੰ ਨਹੀਂ ਚਲੇ ਜਾਣਾ, ਉਹ ਕਦੇ ਮੁਕਤ ਨਹੀਂ ਹੋਵੇਗਾ।
ਲੋਕ ਪਤੇਣੇ ਕਸ਼ੂ ਨਾ ਹੋਵੇ।
ਜੇ ਕਹੀਏ ਬਈ ਲੋਕ ਉਹਦੇ ਤੇ ਬਹੁਤ ਪ੍ਰਸੰਨ ਨੇ ਕਿ ਤਾਂ ਵੀ ਬੜੀ ਤੀਰਥ ਯਾਤਰਾ ਕੀਤੀ ਹੈ, ਇਹਨੇ ਬੜੇ ਇਸ਼ਨਾਨ ਕਰਕੇ ਆਇਆ, ਇਹ ਤਾਂ ਪੂਰਨ ਸਾਧੂ ਹੈ। ਜੇ ਲੋਕਾਂ ਨੂੰ ਆਪਾਂ ਆਪਣੇ ਤੇ ਪਤੀਜ ਰਾਓ ਜਾਣਗੇ ਆਪਣੇ ਤੇ ਔਰ ਆਪਣੀ ਪੂਜਾ ਕਰਨ ਲੱਗ ਜਾਣਗੇ, ਕੋਈ ਲਾਭ ਨਹੀਂ ਹੋਣਾ।
ਨਾਹੀਂ ਰਾਮ ਆਇਆ ਨਾ।
ਉਹ ਰਾਮ ਪਰਮੇਸ਼ਰ ਭਾਈ ਨਿਆਣਾ ਨਹੀਂ ਹੈ, ਉਹ ਸਭ ਦੇ ਘਟਾਂ ਦੀਆਂ ਜਾਣਦਾ ਹੈ। ਬਈ ਉਤੋਂ ਸਰੀਰ ਨੂੰ ਨਹਾਉਂਦਾ ਫਿਰਦਾ, ਇਹ ਅੰਦਰ ਇਹਦੇ ਕੁਛ ਨਹੀਂ ਹੈ।
ਪੂਜੋ ਰਾਮ ਏਕ ਹੀ ਦੇਵਾ।
ਪੂਜੋ ਰਾਮ ਏਕ ਹੀ ਦੇਵਾ। ਇਸ ਕਰਕੇ ਭਾਈ ਜੇ ਪੂਜਣ ਨੂੰ ਤੁਹਾਡੀ ਇੱਛਾ ਕਰਦੀ ਹੈ ਤਾਂ ਇੱਕ ਦਿਵ ਅਰਥ ਪ੍ਰਕਾਸ਼ ਅਰਥ ਦਿਵ ਦਾ ਅਰਥ ਆ ਪ੍ਰਕਾਸ਼ ਰੂਪ ਬ੍ਰਹਮ ਦਾ ਹੀ ਪੂਜਨ ਕਰੋ।
ਸੱਚਾ ਨਾਵਣ ਗੁਰ ਕੀ ਸੇਵਾ।
ਸੱਚਾ ਨਹਾਉਣ ਕੀ ਆ, ਗੁਰੂ ਘਰ ਦੀ ਸੇਵਾ ਕਰਨੀ। ਗੁਰੂ ਘਰ ਆ ਕੇ ਸਤ ਸੁਣੀ ਝਾੜੂ ਬਹਾੜੂ ਦੇਣਾ, ਸੰਗਤਾਂ ਦੇ ਜੋੜੇ ਝਾੜਨੇ, ਲੰਗਰ ਦੇ ਸੇਵਾ ਕਰਨੀ, ਤੱਪੜ ਝਾੜ ਵਿਛਾਏ, ਧੂੜੀ ਨਹਾਇਆ। ਆ ਜਿੰਨੇ ਤੱਪੜ ਹਨ ਥੱਲੇ ਇਹਨਾਂ ਨੂੰ ਸਤਸੰਗ ਜੀ ਝਾੜਨਾ, ਧੂੜੀ ਨਾਲ ਇਸ਼ਨਾਨ ਕਰਨਾ, ਇਹ ਹੈ ਗੁਰੂ ਘਰ ਦੀ ਸੇਵਾ। ਸੱਚੀ ਹੈ, ਸੱਚਾ ਇਸ਼ਨਾਨ ਹੈ।
ਰਹਾਓ ਜਲ ਕੈ ਮੱਜਣ ਜੇ ਗਤ ਹੋਵਾ।
ਪ੍ਰੇਮੀਓ ਜੇ ਜਲ ਦੇ ਮੱਜਣ, ਜਲ ਨਾਲ ਇਸ਼ਨਾਨ ਕਰਨ ਮਾਤਰ ਸੇ ਕਰਿਆਣ ਹੋ ਜਾਵੇ।
ਨਿਤ ਨਿਤ ਮੈਂ ਡਿਕ ਨਾਵੇ।
ਤਾਂ ਡੱਡੂ ਵਿਚਾਰੇ ਛਾਲਾਂ ਮਾਰਦੇ ਨੇ ਰੋਜ਼ ਪਾਣੀ ਦੇ ਵਿੱਚ, ਰੋਜ਼ ਨਹਾਉਂਦੇ ਹਨ, ਉਨ੍ਹਾਂ ਦੀ ਕਰਿਆਣ ਹੋ ਜਾਣੀ ਚਾਹੀਦੀ ਹੈ।
ਜੈਸੇ ਮੈਡਿਕ ਤੈਸੇ ਹੋਏ ਨਰ।
ਉਹ ਜਿਹੜੇ ਨਹਾਉਣ ਨਾਲ ਹੀ ਆਪਣੀ ਕਰਿਆਣ ਸਮਝਦੇ ਹਨ, ਉਹ ਡੱਡੂ ਵਰਗੇ ਹਨ, ਡੱਡੂ ਨਾਲੋਂ ਘੱਟ ਨਹੀਂ ਹਨ।
ਫਿਰ ਫਿਰ ਜੋ ਨਹੀਂ ਆਵ ਹੈ,
ਮੁੜ ਮੁੜ ਕੇ ਜੂਨਾ ਚਾਈ ਜਾਣਗੇ। ਇਸ਼ਨਾਨ ਨੇ ਕੋਈ ਲਾਭ ਨਹੀਂ ਹੋਣਾ ਉਨ੍ਹਾਂ ਨੂੰ, ਕਿਉਂ ਸਰੀਰ ਦਾ ਇਸ਼ਨਾਨ ਭਾਈ ਕੇਵਲ ਸਰੀਰ ਦੀ ਸਵੱਛਤਾ ਕਰਦਾ ਹੈ। ਜਿਵੇਂ ਸਰੀਰ ਸਵੱਛ ਹੈ, ਇਸੇ ਤਰ੍ਹਾਂ ਭਾਈ ਮਨ ਦੀ ਸਵੱਛਤਾ ਵਾਸਤੇ ਆਪਾਂ ਗੁਰੂ ਘਰ ਦੀ ਸੇਵਾ ਨਾਲ ਹੀ ਸਿਮਰਨ, ਇਹ ਸਤਸੰਗੀ ਕਰਾਂਗੇ, ਇਹ ਸਭ ਤੋਂ ਵੱਡਾ ਇਸ਼ਨਾਨ ਹੈ।
ਤੈਸੇ ਨਾਲ ਫਿਰ ਜੂਨੀ ਫਿਰ ਫਿਰ ਜੂਨ ਨਹੀਂ ਆਵੇ।
ਉਹ ਮੁੜ ਮੁੜ ਕੇ ਜੂਨਾ ਚਾਹੁਣਗੇ, ਜਿਹੜੇ ਕੇਵਲ ਇਸ਼ਨਾਨ ਨਾਲ ਹੀ ਕਹਿੰਦੇ ਸਾਡੀ ਕਲਿਆਣ ਹੋ ਜਾਣੀ ਹੈ।
ਮਨੋ ਕਠੋਰ ਮਰੇ ਬਨਾਰਸ।
ਪੰਡਿਤ ਕਹਿਣ ਲੱਗੇ, ਜੀ ਤੁਸੀਂ ਐਵੇਂ ਕਹੀ ਜਾਂਦੇ ਹੋ, ਅਸੀਂ ਰੋਜ਼ ਇਸ਼ਨਾਨ ਕਰਦੇ, ਗਾਇਤਰੀ ਮੰਤਰ ਪੜ੍ਹਦੇ, ਅਸੀਂ ਬਨਾਰਸ ਵਿਚ ਕਾਂਸੀ ਵਿਚ ਚੜ੍ਹਾਈ ਕਰਾਂਗੇ, ਇੱਥੇ ਕਾਂਸੀ ਮਰਨਾਥ ਮੋਕਸ਼ ਸਾਡੀ ਮੁਕਤੀ ਹੋ ਜਾਣੀ ਹੈ। ਕਬੀਰ ਸਾਹਿਬ ਜੀ ਕਹਿੰਦੇ, ਨਹੀਂ ਭਾਈ, ਮਨੋ ਕਠੋਰ ਮਰੇ ਬਨਾਰਸ। ਮਨ ਦਾ ਕਠੋਰ ਪੱਥਰ ਚਿੱਤ ਹੋਵੇ, ਮਨ ਚ ਦਇਆ ਨਾ ਹੋਵੇ, ਸੰਤੋਖ ਧਰਮ ਨਾ ਹੋਵੇ, ਇੱਥੇ ਜੇ ਬਨਾਰਸ ਤੁਹਾਡੀ ਕਾਂਸੀ ਵਿਚ ਮਰ ਜਾਵੇ,
ਨਰਕ ਨਾ ਬਚਿਆ ਜਾਈ।
ਉਹ ਨਰਕ ਤੋਂ ਕਦੇ ਬਚਿਆ ਨਹੀਂ ਜਾਂਦਾ, ਉਹ ਨਰਕ ਇੰਨਾ ਦੁੱਖ ਹੋਊਗਾ ਉਸ ਨੂੰ, ਨਾ ਬਚਿਆ ਜਾਈ, ਕਥਨ ਵੀ ਕੀਤਾ ਨਹੀਂ ਜਾਣਾ, ਇੰਨਾ ਦੁੱਖ ਭੈਣੋ ਆ ਜਿਹੜਾ ਉਹ ਆਪਦੀ ਲੱਠ ਉਹਦੇ ਕੰਨ ਦੇ ਉੱਤੇ ਮਾਰਦਾ, ਫਿਉਂਕੇ ਰੱਖ ਦਿੰਦਾ ਹੈ। ਇਹ ਕਾਂਸੀ ਵਿਚ ਇਹ ਨਾ ਸਮਝੋ ਵੀ ਦੁੱਖ ਨਹੀਂ ਹੋਣਾ ਹੈ। ਕਿਉਂ ਸਤਸੰਗਤ ਜੀ, ਇਨ੍ਹਾਂ ਨੇ ਵੀ ਤਰਕ ਮਾਰੀ ਸੀ ਪਾਹਮਣਾ ਨੇ, ਕਹਿੰਦੇ ਦੇਖ ਤੂੰ ਨਾਲੇ ਸਾਡੇ ਉਲਟ ਚੱਲਦਾ, ਨਾਲੇ ਕਾਂਸੀ ਦੇ ਉਲਟ ਚੱਲਦਾ, ਤੂੰ ਜਲਾਹਾ ਕੁਟਲ ਬਹੁਤ ਹੈ, ਤੇਰਾ ਹਿਰਦਾ ਸਾਫ਼ ਨਹੀਂ, ਤੂੰ ਫਿਰ ਕਾਂਸੀ ਚ ਕਾਹਤੇ ਰਹਿਣਾ, ਨਾਲ ਤਾਂ ਸਾਤੋਂ ਉਲਟ ਚੱਲਣਾ, ਕਾਂਸੀ ਚ ਰਹਿਣਾ ਹੀ ਤੂੰ ਤਾਂ ਵੀ ਮੇਰੀ ਮੁਕਤੀ ਹੋਜੂਗੀ। ਜੇ ਤੈਨੂੰ ਨਹੀਂ ਭਰੋਸਾ ਕਾਂਸੀ ਤੇ, ਜਾਂ ਇੱਥੋਂ ਚਲੇ ਆ ਜਾ। ਕਬੀਰ ਸਾਹਿਬ ਜੀ ਸਤਸੰਗ ਜਦੋਂ ਅੰਤ ਦਾ ਸਮਾਂ ਆਇਆ, ਗੰਗਾ ਤੋਂ ਪਾਰ ਇੱਕ ਹੜੰਬਾ ਧਰਤੀ ਉਹਨੂੰ ਕਹਿੰਦੇ ਹੈ, ਮਗਹਰਾ ਵੀ ਕਹਿੰਦੇ ਹੈ, ਉੱਥੇ ਚਲੇ ਗਏ, ਸਰੀਰ ਉੱਥੇ ਤਿਆਗਿਆ ਹੈ। ਉਹ ਧਰਤੀ ਸਤਸੰਗ ਇੰਨੀ ਨਿਖਿੰਦ ਕਿਉਂ ਮੰਨੀ? ਦੇਵਤੇ ਈਰਖਾ ਦੇ ਭਰੇ ਹੁੰਦੇ ਹੈ। ਬਿਆਸ ਸਤਸੰਗਤ ਜੀ ਸਾਰੇ ਵੇਦਾਂ ਦਾ ਵਕਤਾ ਹੈ, ਕਾਰਕ ਅਵਸਥਾ ਵਾਲਾ ਹੈ, ਬੜੀ ਵਿਦਿਆ ਅਧਿਐਨ ਕਰੀ, ਵਿਦਿਆ ਪੜ੍ਹਾਉਂਦਾ ਹੈ। 60,000 ਵਿਦਿਆਰਥੀ ਦੇ ਸਮੇਤ ਵਿਚਰਦਾ ਵਿਚਰਦਾ ਪੜ੍ਹਾਉਂਦਾ ਹੋਇਆ ਵਿਦਿਆਰਥੀਆਂ ਨੂੰ ਬਿਆਸ ਕਾਂਸੀ ਪਹੁੰਚਿਆ। ਜਦੋਂ ਕਾਂਸੀ ਪਹੁੰਚਿਆ, ਕਾਂਸੀ ਦੇ ਸੰਘਣੀ ਵਾਦੀ ਜਾਣ ਕੇ ਵੀ ਇੱਥੇ ਮੁਸ਼ਕਲ ਹੈ ਰਹਿਣਾ, ਗੰਗਾ ਤੋਂ ਪਾਰ ਸਤਸੰਗ ਜੀ ਸਵੱਛ ਆਵੋ ਹਵਾ ਸੀ, ਉੱਥੇ ਥਾਂ ਥਾਂ ਤੇ ਤੰਬੂ ਆਸ਼ਰਮ ਲਾ ਲਏ ਤੇ ਸਾਰੇ 50,000-60,000 ਵਿਦਿਆਰਥੀ ਉਤਰਿਆ ਔਰ ਵਿਦਿਆ ਦਾ ਪ੍ਰਵਾਹ ਚੱਲ ਪਿਆ। ਹੁਣ ਜਿੱਥੇ ਸਤਸੰਗ ਜੀ ਆਹ ਗੁਰਬਾਣੀ ਦਾ ਪ੍ਰਵਾਹ ਹੋਵੇ, ਉੱਥੇ ਤਾਂ ਸਤਸੰਗ ਜੀ ਗੰਗਾ ਵੀ ਇਹਨੂੰ ਵੀ ਮਾਤ ਪਾਉਂਦਾ ਹੈ, ਜਿੰਨੇ ਜਪ ਤਪ ਨੇ ਸਾਰੇ ਥੱਲੇ ਰਹਿ ਜਾਂਦੇ ਹੈ। ਬੜੀਆਂ ਰੌਣਕਾਂ ਹੋਈਆਂ, ਕਾਂਸੀ ਦੇ ਲੋਕ ਤਾਂ ਉੱਥੇ ਨੂੰ ਜਾਣ ਲੱਗ ਗਏ। ਸ਼ਿਵ ਜੀ ਨੇ ਸੋਚਿਆ ਮੇਰੀ ਤਾਂ ਕਾਂਸੀ ਉੱਜੜ ਜੂ, ਇਹ ਤਾਂ ਰੌਣਕਾਂ ਹੀ ਪਰਲੇ ਕਿਨਾਰੇ ਹੋਣ ਲੱਗ ਗਈਆਂ, ਮੇਰਾ ਵਸਾਇਆ ਨਗਰ ਤਾਂ ਰਹਿਣਾ ਨਹੀਂ। ਸੋਚਿਆ ਵੀ ਇਹਨੂੰ ਉਜਾੜੀਏ ਕਿਵੇਂ ਨਾ ਕਿਵੇਂ, ਉਠਾਈਏ ਕਿਵੇਂ, ਭੇਜੀਏ ਇਹਨੂੰ ਤੋਰੀਏ। ਗਣੇਸ਼ ਨੂੰ ਕਹਿੰਦਾ ਜਾ ਤੂੰ ਜਾ ਕੇ ਵਿਦਿਆਰਥੀ ਬਣ। ਗਣੇਸ਼ ਜਾ ਕੇ ਵਿਦਿਆਰਥੀ, ਕਹਿੰਦਾ ਗੁਰੂ ਜੀ ਮੈਨੂੰ ਪੜ੍ਹਾ ਦਿਓਗੇ? ਹੁਣ ਗੁਰੂ ਤਾਂ ਉਹੀ ਹੁੰਦਾ ਜਿਹਦੇ ਦੁਆਇਸ਼ ਨਾ ਹੋਵੇ, ਸਾਰਿਆਂ ਨੂੰ ਭਾਈ ਪੜ੍ਹਾਉਂਦਾ। ਕਹਿੰਦੇ ਹਾਂ ਕਾਕਾ ਪੜ੍ਹਾ ਦਿਆਂਗੇ। ਜਾਣ ਲੱਗ ਗਿਆ, 2-4 ਦਿਨ ਗਿਆ, ਬੈਠਾ ਬੈਠਾ ਪੁੱਛਦਾ ਗਣੇਸ਼ ਹੈ ਗੁਰੂ ਜੀ ਇਹ ਜਿੱਥੇ ਤੁਸੀਂ ਵਿਦਿਆ ਪੜ੍ਹਾਉਂਦੇ ਹੋ ਇਹ ਨਾਮ ਦਾ ਪ੍ਰਵਾਹ ਚੱਲਦਾ ਹੈ, ਇੱਥੇ ਜੇ ਕੋਈ ਅਚਨਚੇਤ ਮਰ ਜੇ ਕੀ ਬਣੂਗਾ? ਵਿਆਸ ਕਹਿੰਦਾ ਮੋਕਸ਼ ਮੁਕਤੀ ਨੂੰ ਪ੍ਰਾਪਤ ਹੋਵੇਗਾ। ਕਹਿੰਦਾ ਜੀ ਕੀ ਬਣੂਗਾ? ਕਹਿੰਦਾ ਮੁਕਤ ਹੋਵੇਗਾ। ਕੀ ਬਣੂਗਾ? ਖਿਜਾਤਾ। ਕਹਿੰਦਾ ਜਾ ਗਧਾ ਬਣੂਗਾ। ਕਹਿੰਦਾ ਤਥਾ ਅਸਤੂ। ਐਂ ਕਹਿ ਕੇ ਸਰਾਫ ਦਵਾ ਕੇ ਉਹਦੇ ਮੂੰਹੋਂ ਹੀ ਚੁੱਪ ਕਰਕੇ ਗਣੇਸ਼ ਤਾਂ ਨੱਠਿਆ ਆਇਆ। ਆ ਕੇ ਪਿਓ ਨੂੰ ਕਹਿੰਦਾ ਹੁਣ ਨਾ ਚਿੰਤਾ ਕਰ, ਆਪਣੀ ਕਾਂਸੀ ਨਹੀਂ ਉੱਜੜਦੀ। ਉਧਰ ਵਿਆਸ ਨੂੰ ਵੀ ਪਤਾ ਲੱਗ ਗਿਆ ਵੀ ਛਲ ਕੀਤਾ ਮੇਰੇ ਨਾਲ ਇਹਨਾਂ ਨੇ। ਵਿਦਿਆਰਥੀਆਂ ਨੂੰ ਕਹਿੰਦਾ ਚਲੋ ਭਾਈ ਚੱਕੋ ਆਪੋ ਆਪਣਾ ਸਮਾਨ, ਚਲੋ ਚੱਲੀਏ ਕਿਤੇ ਵਿਚਰੀਏ, ਇੱਕ ਥਾਂ ਨਹੀਂ ਠਹਿਰੀ ਦਾ ਹੁੰਦਾ। ਖੜਾ ਪਾਣੀ ਮੁਸ਼ਕ ਜਾਂਦਾ, ਖੜਾ ਵਿਦਿਆਰਥੀ ਵੀ ਮੁਸ਼ਕ ਜਾਂਦਾ, ਵਿਚਰ ਕੇ ਲਾਹਾ ਲੈਣਾ ਚਾਹੀਦਾ। ਸੋ ਸਤ ਸੰਗਤ ਜੀ ਉਹ ਚਲੇ ਗਏ ਸੀ ਸਾਰੇ ਵਿਦਿਆਰਥੀਆਂ ਦੇ ਸਮੇਤ। ਸੋ ਉਹ ਧਰਤੀ ਨੂੰ ਸਰਾਪ ਹੋਣੇ ਕਰਕੇ ਉਹ ਕਹਿੰਦੇ ਜੇ ਗੰਗਾ ਤੋਂ ਪਾਰ ਹੋ ਮਗਹਰਾ, ਧਰਤੀ ਸਰਾਪੀ ਹੋਈ ਹੈ, ਉੱਥੇ ਜਿਹੜਾ ਮਰਦਾ ਕਿ ਗਧਾ ਬਣਦਾ। ਇਹ ਕਬੀਰ ਨੂੰ ਕਹਿੰਦੇ ਪੰਡਿਤ ਤੂੰ ਰਹਿੰਦਾ ਹੀ ਇਸੇ ਲਾਲਚ ਨੂੰ ਹੈ ਕਿ ਮੈਨੂੰ ਮੁਕਤੀ ਹੋਵੇ ਇੱਥੇ। ਫਿਰ ਕਬੀਰ ਸਾਹਿਬ ਕਹਿੰਦਾ ਜਾਓ ਪੰਡਿਤ ਤੁਹਾਡੀ ਕਾਂਸੀ ਛੱਡੀ, ਪਾਰਲੀ ਧਰਤੀ ਤੇ ਜਾ ਕੇ ਸਤਸੰਗਤ ਜੀ ਜੈਸੀ ਜੈਸਾ ਮਗਹਰ ਤੈਸੀ ਕਾਸੀ ਹਮ ਏਕੈ ਕਰ ਜਾਨੀ। ਬ੍ਰਹਮ ਗਿਆਨੀ ਭਾਵੇਂ ਸਰਾਫੀ ਧਰਤੀ ਚੜ੍ਹਾਈ ਕਰ ਜੇ ਉਹ ਮੁਕਤ ਹੀ ਹੈ। ਸਤ ਸੰਗਤ ਜੀ ਤਾਂ ਆਪ ਜੀ ਕਹਿੰਦੇ ਹਨ ਮਨੋ ਕਠੋਰ ਮਰੈ ਬਨਾਰਸ, ਮਨ ਦਾ ਹੋਵੇ ਕਠੋਰ ਪੱਥਰ ਚਿੱਤ, ਉਹ ਜੇ ਬਨਾਰਸ ਕਾਂਸੀ ਵਿੱਚ ਮਰ ਵੀ ਜਾਵੇ ਨਰਕ ਤੋਂ ਬਚ ਨਹੀਂ ਸਕਦਾ।
ਸੰਤ ਮਰੈ ਹੜੰਬਾ,
ਹਾਂ ਹਰੀ ਦਾ ਸੰਤ ਹੋਵੇ ਭਗਤੀ ਕਰਨ ਵਾਲਾ, ਭਾਵੇਂ ਉਹ ਸਰਾਫੀ ਧਰਤੀ ਚ ਮਰ ਜਾਵੇ
ਸਗਲੀ ਸਹਿਨ ਤਰਾਈ,
ਤਾਂ ਸਾਰੀ ਸੰਗਤ ਨੂੰ ਹੀ ਤਾਰ ਲੈਂਦਾ ਨਾਲ, ਕੱਲੇ ਆਪ ਦਾ ਕੀ, ਸਾਰੇ ਸਾਥੀਆਂ ਨੂੰ ਵੀ ਤਾਰ ਕੇ ਲੈ ਜਾਂਦਾ ਹੈ, ਭਾਵੇਂ ਸਰਾਫੀ ਧਰਤੀ ਚ ਕਿਉਂ ਨਾ ਉਹ ਸਰੀਰ ਛੱਡ ਦੇਵੇ। ਇਸੇ ਤਰ੍ਹਾਂ ਮਨੋ ਕਠੋਰ ਮਰੈ ਬਨਾਰਸ, ਨਰਕ ਨਾ ਬਚਿਆ ਜਾਈ, ਜੇ ਉਹ ਨਰਕ ਤੋਂ ਬਚੇਗਾ ਵੀ ਤਾਂ ਉਹ ਕੱਲਾ ਹੀ ਮੁਕਤ ਹੋਵੇਗਾ, ਨਾਲ ਨੀ ਕਿਸੇ ਨੂੰ ਲਿਜਾ ਸਕਦਾ, ਤੁਹਾਡੀ ਕਾਂਸੀ ਚ ਮਰਿਆ ਹੋਇਆ। ਇੰਨਾ ਹੀ ਆ ਵੀ ਸ਼ਿਵਜੀ ਦਾ ਬਾਰਾ ਮੁਕਤ ਹੋਜੂ, ਉਹ ਕੱਲਾ ਹੀ ਹੋ ਸਕਦਾ, ਨਾ ਪੁੱਤ ਨੂੰ ਤਾਂ ਧੀ ਨੂੰ ਹੋਰ ਕਿਸੇ ਸੰਗੀਆਂ ਨੂੰ ਮੁਰਖ ਮੁਕਤ ਨਹੀਂ ਕਰ ਸਕਦਾ। ਜਿਹੜਾ ਹਰੀ ਦਾ ਸੰਤ ਹੈ ਉਹ ਸਰਾਫੀ ਧਰਤੀ ਚ ਮਰ ਗਿਆ, ਉਹਨੇ ਸਾਰੀ ਸੰਗਤ ਨੂੰ ਹੀ ਲੈ ਜਾਣਾ ਮੁਕਤ ਕਰਕੇ।
ਜਿਨਸ ਨਾਰਾਇਣ ਵੇਦ ਨਹੀਂ ਸ਼ਾਸਤਰ,
ਕਹਿੰਦੇ ਜੀ ਜਿਹੜੇ ਬ੍ਰਹਮ ਵਿੱਚ ਮੁਕਤੀ ਪ੍ਰਾਪਤ ਹੁੰਦੀ ਆ, ਭੇਤਾ ਹੁੰਦੀ ਆ, ਉਹ ਕਿਹਾ ਜਿਹਾ ਕਹੇ ਜੇ ਤਾਂ ਰਹਿੰਦਾ? ਪੰਡਿਤ ਕਹਿੰਦਾ ਕਬੀਰ ਸਾਹਿਬ ਕਹਿੰਦੇ ਮੈਨੂੰ ਪੁੱਛਦੇ ਹੋ, ਪਤਾ ਨਹੀਂ ਤੁਹਾਨੂੰ ਕਿਉਂ ਸਤ ਸੰਗਤ ਜੀ, ਵਿਦਿਆ ਕੋਈ ਹੋਰ ਚੀਜ਼ ਹੈ, ਅਵਸਥਾ ਬ੍ਰਹਮ ਗਿਆਨ ਦੀ ਕੁਝ ਹੋਰ ਹੈ। ਕਬੀਰ ਸਾਹਿਬ ਦਾ ਤਾਂ ਅਨੁਭਵ ਖੁੱਲਿਆ ਹੋਇਆ, ਆਪ ਜੀ ਕਹਿੰਦੇ ਦਿਨ ਸਨਾਰਾਇਣ ਵੇਦ ਨਹੀਂ ਸ਼ਾਸਤਰ, ਉੱਥੇ ਦਿਨ ਰਾਤ ਦੀ ਮਰਜ਼ਾਦਾ ਨਹੀਂ ਹੈ, ਉੱਥੇ ਵੇਦ ਸ਼ਾਸਤਰ ਅਧਿਐਨ ਨਹੀਂ ਕਰਨੇ ਪੈਂਦੇ, ਉੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੈ, ਦੁੰਦਵਾਦ ਨਹੀਂ
ਉੱਥੇ।
ਇਸ ਜਗ੍ਹਾ ਵਿਚ ਨਿਰੰਕਾਰ ਦਾ ਵਾਸਾ ਹੈ, ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖਿਆ ਨਜ਼ਰ ਨਿਹਾਲ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਜਿੱਥੇ ਨਾਦ ਵਿਨੋਦ ਕੋਡ ਆਨੰਦ, ਉੱਥੇ ਸਤਸੰਗੀ ਵਿਨੋਦਾ ਆਨੰਦ ਨਾਦਾ ਆਨੰਦ, ਜਿਤਨੇ ਸਤਸੰਗੀ ਕੌਤਕਾ ਆਨੰਦ ਦੇਖਦੇ ਹਾਂ, ਆ ਦੇਖਣ ਦੇ ਰਾਗਾਂ ਦੇ ਆਪਾਂ ਆਨੰਦ ਮਾਣਦੇ ਹਾਂ, ਇਨ੍ਹਾਂ ਆਨੰਦਾਂ ਨਾਲ ਕਰੋੜਾਂ ਗੁਣਾ ਸੱਚਖੰਡ ਵਿਚ ਆਨੰਦ ਹੈ। ਉੱਥੇ ਸਤਸੰਗ ਜੀ ਲੇਸ ਹੀ ਨਹੀਂ ਦੁੱਖ ਦਾ, ਤਾਂ ਕਹਿੰਦੇ ਐ ਦਿਨ ਸੁਨਾ ਰਹਿਣ ਵੇਦ ਨਹੀਂ ਸ਼ਾਸਤਰ, ਤਹਾਂ ਬਸਿਆ ਨਿਰੰਕਾਰ, ਉੱਥੇ ਦੁੰਦਵਾਦ ਨਹੀਂ ਵੀ ਆ ਅਨਪੜ੍ਹ ਹੈ ਪੜ੍ਹਿਆ ਹੋਇਆ, ਰਾਤ ਹੈ ਦਿਨ ਹੈ ਗਿਆਨੀ ਹੈ ਅਗਿਆਨੀ ਹੈ, ਉੱਥੇ ਮਾਇਆ ਦਾ ਪਸਾਰਾ ਨਹੀਂ ਹੈ।
ਕਹਿ ਕਬੀਰ ਨਰ ਤਿਸੇ ਧਿਆਵੋ ਬਾਵਰਿਆ ਸੰਸਾਰ।
ਕਬੀਰ ਸਾਹਿਬ ਜੀ ਸਮਾਪਤੀ ਤੇ ਕਹਿੰਦੇ ਐ ਨਰ ਤਿਸੇ ਧਿਆਵੋ, ਨਰਮ ਹੇ ਪ੍ਰੇਮੀਓ ਨਰ ਦੇਹੀ ਪ੍ਰਾਪਤ ਹੋਈ ਹੈ ਮਾਨਸ ਦੇਹੀ, ਤਿਸ ਪਰਮੇਸ਼ਰ ਨੂੰ ਨਿਰੰਕਾਰ ਨੂੰ ਧਿਆਵੋ, ਬਾਬਰਿਆ ਸੰਸਾਰ ਹੈ, ਹੇ ਕਮਲੇ ਸੰਸਾਰ ਦੇ ਲੋਕ ਕਿਉਂ ਭੁੱਲ ਗਏ, ਮਾਨਸ ਦੇਹੀ ਵਿਚ ਵੀ ਭੁੱਲ ਜਾਓਗੇ, ਦੂਜੀਆਂ ਜੂਨਾਂ ਚ ਤਾਂ ਭੁੱਲੇ ਰਹੇ, ਹੁਣ ਕਿਉਂ ਭੁੱਲਦੇ ਹੋ, ਚੇਤਨਾ ਹੈ ਤੋ ਚੇਤ ਲੰਘ ਇਸ ਦਿਨ ਮੈਂ ਪਾਨੀ, ਛਿਨ ਛਿਨ ਔਦ ਬੇਹੱਥ ਹੈ ਫੂਟੇ ਘਟਦੇ ਹੋ ਚਵਾਨੀ, ਕਿਉਂ ਭਾਈ ਤੁਸੀਂ ਭੁੱਲੇ ਹੋਏ ਹੋ, ਐਸੇ ਬ੍ਰਹਮ ਦਾ ਚਿੰਤਨ ਕਰੋ ਤੁਹਾਡੀ ਕਲਿਆਣ ਹੋ ਜਾਵੇਗੀ। ਇਉਂ ਸਤਸੰਗਤ ਜੀ ਕਬੀਰ ਸਾਹਿਬ ਜੀ ਦੇ ਸ਼ਬਦ ਆਸਾ ਰਾਗ ਦੇ ਸੰਪੂਰਨ ਹੋਏ। ਕੱਲ ਨੂੰ ਸਤਸੰਗ ਜੀ ਭਗਤਾਂ ਬਾਣੀ ਵਿਚ ਨਾਮਦੇਵ ਜੀ ਦੇ ਸ਼ਬਦ ਆ ਰਹੇ ਨੇ, ਕੱਲ ਨੂੰ ਭਾਈ ਉਸ ਸ਼ਬਦਾਂ ਨੂੰ ਵਿਚਾਰਾਂਗੇ, ਭੁੱਲਾਂ ਚੁੱਕਾਂ ਮਾਫ਼ ਕਰਨੀਆਂ। ਰਾਗੀ ਸਿੰਘ ਜੀ ਹਾਜ਼ਰ ਨੇ, ਆਪ ਅੰਮ੍ਰਿਤਮਈ ਬਾਣੀ ਦਾ ਕੀਰਤਨ ਸੁਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।